ਦੇਹੀ ਕੋ ਬਿਰਤਾਂਤ ਕਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਸਵਾਰੀ, ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਪਤਿਤ ਪਾਵਨ ਭਗਤ ਵਛਲ, ਦੋ ਜਹਾਨੇ ਮਾਲਕ ਸ਼ਬਦਾ ਅਵਤਾਰ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਸਨ, ਰਾਗੀ ਸਿੰਘਾਂ ਦੀ ਰਸਨਾ ਪਾਸੋਂ ਇਲਾਹੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ। ਚੱਲ ਰਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ, ਤਿਸ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਸੁਣਨ ਦਾ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਹਰ ਕਥਾ ਸੁਣੈ ਹਰ ਕੀਰਤਨ, ਤਾਂ ਕਿ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ, ਪੂਰਨ ਹੋਵੇ ਆਸ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਕੋਈ ਜੀਭਾ ਦੇ ਦੁਆਰਾ ਗਾ ਲਵੇ, ਕੰਨਾਂ ਦੇ ਦੁਆਰਾ ਸੁਣ ਲਵੇ, ਹਿਰਦੇ ਦੇ ਨਾਲ ਧਿਆ ਲਵੇ, ਮਾਲਕ ਦੇ ਦਰ ਦੀ ਪ੍ਰਾਪਤੀ ਹੋ ਜਾਂਦੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨ, ਗੁਰਮੁਖ ਜਪੀਐ ਲਾਏ ਧਿਆਨ, ਆਪ ਧਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਗਾ। ਸੰਸਾਰ ਦੇ ਵਿੱਚ ਜਿਸ ਕਾਰਜ ਵਾਸਤੇ ਆਏ ਸੀ, ਜਿਸ ਮਨੋਰਥ ਵਾਸਤੇ ਆਏ ਸੀ, ਉਹ ਸੰਕਲਪ ਸਤਸੰਗਤ ਵਿੱਚ ਬੈਠਿਆਂ ਹੀ ਪੂਰਾ ਹੋਣਾ, ਮਾਲਕ ਦੀ ਕੀਰਤੀ ਕੀਤਿਆਂ ਹੀ ਪੂਰਾ ਹੋਣਾ, ਨਹੀਂ ਤਾਂ ਜ਼ਿੰਦਗੀ ਦਾ ਮਿਲਿਆ ਹੋਇਆ ਇਹ ਮਨੋਰਥ ਨਿਸਫਲ ਰਹਿ ਸਕਦਾ ਹੈ ਜੇ ਪੂਰਨ ਸਤਿਗੁਰਾਂ ਦੀ ਪ੍ਰਾਪਤੀ ਨਾ ਹੋਵੇ। ਐਸੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਦੇ ਹੋਏ, ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ, ਜੋ ਸਿੱਧ ਸ਼ਿਪ ਬੈਠੇ ਪਰਬਤੀ, ਤਿੰਨਾਂ ਸਤਿਗੁਰੂ ਮਹਾਰਾਜ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਸੁਮੇਰ ਪਰਬਤ ਤੇ ਚੜ੍ਹੇ। ਹਿਮਾਲਿਆ ਪਰਬਤ ਤੇ ਗੋਰਖਨਾਥ ਦੇ ਨਾਲ ਗੋਸ਼ਟ ਹੋਈ, ਤਿਸ ਦਾ ਕੋਈ ਵਾਹ ਪੇਸ਼ ਨਾ ਚੱਲੀ, ਵਾਪਸ ਚਲਿਆ ਗਿਆ। ਜਾ ਕੇ ਸਿੱਧ ਮੰਡਲੀ ਵਿੱਚ ਕਿਹਾ, ਨਾਨਕ ਤਪਾ ਸੁਮੇਰ ਪਰਬਤ ਨੂੰ ਆ ਰਿਹਾ, ਕੋਈ ਤੁਹਾਡੇ ਵਿੱਚ ਗੁਣਵਾਨ ਸ਼ਕਤੀਵਾਨ ਹੈ, ਜਾ ਕੇ ਚਰਚਾ ਕਰੇ, ਜਾਂ ਤਾਂ ਯੋਗ ਮਤ ਦੇ ਵਿੱਚ ਇਸ ਨੂੰ ਅਭੇਦ ਕਰ ਲਵੇ, ਨਹੀਂ ਤਾਂ ਉਸ ਨੂੰ ਹਾਰ ਦੇ ਕੇ ਵਾਪਸ ਮੁੜੇ। ਤੇ ਇਸ ਵੇਲੇ ਮਛੰਦਰ ਨਾਥ ਮਨ ਦੇ ਵਿੱਚ ਖੁਣਸ ਖਾ ਕਰਕੇ ਉੱਠਿਆ, ਬੜਾ ਕ੍ਰੋਧ ਕੀਤਾ ਹੈ ਕਿ ਮੈਂ ਸ਼ਕਤੀਆਂ ਵਾਲਾ ਹਾਂ, ਮੇਰੇ ਕੋਲ ਗੁਣ ਬੜੇ ਨੇ, ਮੈਂ ਪੁੱਛਾਂਗਾ ਦੇਹੀ ਦੀ ਬਣਤਰ ਕਿਵੇਂ ਬਣਦੀ ਹੈ। ਜਦ ਮੈਂ ਇਹ ਅਧਿਆਤਮਕ ਪੱਖ ਤੋਂ ਪੁੱਛਾਂਗਾ, ਉਸ ਬਾਲਕੜੇ ਨੂੰ ਕੀ ਗਿਆਨ ਹੈ, ਨਹੀਂ ਦੱਸ ਸਕਦਾ। ਮੈਂ ਦੇਹੀ ਦੀ ਬਣਤਰ ਪੁੱਛਾਂਗਾ, ਕਿੱਥੋਂ ਆਇਆ, ਅੱਗੇ ਕਿਵੇਂ ਜਾਣਾ, ਮੈਂ ਉਸ ਨੂੰ ਹਾਰ ਦੇ ਕਰਕੇ ਯੋਗ ਮਤ ਵਿੱਚ ਮਿਲਾ ਕੇ ਲਿਆਵਾਂਗਾ, ਨਹੀਂ ਤਾਂ ਇੱਥੋਂ ਹੀ ਵਾਪਸ ਕਰ ਦੇਵਾਂਗਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਹ ਮਛੰਦਰ ਨਾਥ ਅੱਜ ਪਹੁੰਚ ਰਿਹਾ, ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ ਨੇ ਪਹੁੰਚ ਕੇ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਦੇਹੀ ਦੇ ਕਿੰਨੇ ਜੋੜ ਹੁੰਦੇ ਨੇ, ਇਸ ਦੇਹੀ ਦੇ ਅੰਦਰ ਕਿੰਨੀਆਂ ਨਾੜੀਆਂ ਹੁੰਦੀਆਂ ਨੇ, ਫਿਰ ਇਸ ਦੀਆਂ ਕਿੰਨੀਆਂ ਕੋਠੜੀਆਂ ਨੇ, ਇਸੇ ਤਰੀਕੇ ਦੇ ਨਾਲ ਇਸ ਦੇਹੀ ਦੇ ਵਿੱਚ ਫਿਰ ਜਿਹੜੀ ਤਿੱਲੀ ਹੈ ਉਹ ਕਿੰਨੀਆਂ ਉਂਗਲਾਂ ਹੈ, ਮੁੱਖ ਦਾ ਦਰਵਾਜ਼ਾ ਜਿਹੜਾ ਇਹ ਕਿੰਨੀਆਂ ਉਂਗਲਾਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਮਛੰਦਰ ਨਾਥ ਨੂੰ ਉਪਦੇਸ਼ ਦੇ ਕਰਕੇ ਉੱਤਰ ਦੇ ਕੇ ਇਸ ਦੇ ਭਰਮ ਦਾ ਤਾਕ ਉਗਾੜ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੇਹੀ ਕੋ ਬਿਰਤਾਂਤ ਕਹੋ।
ਇਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਮਛੰਦਰ ਨਾਥ ਨੇ ਪੁੱਛਿਆ ਕਿ ਇਸ ਤਰੀਕੇ ਦੇ ਨਾਲ ਜਿਹੜੀ ਦੇਹੀ ਦੀ ਸਾਰੀ ਬਿਰਤਾਂਤ ਗਾਥਾ ਹੈ ਕਿ ਦੇਹੀ ਬਣੀ ਕਿਸ ਤਰ੍ਹਾਂ, ਉਹ ਦੱਸਣਾ ਕਰ।
ਜੇ ਤੂੰ ਅੱਗੇ ਜਾਏ ਚਾਹੋ,
ਜੇ ਤੂੰ ਇਸ ਜਗ੍ਹਾ ਤੋਂ ਅੱਗੇ ਸੁਮੇਰ ਪਰਬਤ ਦੇ ਸਿਖਰ ਤੇ ਪਹੁੰਚਣਾ ਚਾਹੁੰਦਾ ਹੈ,
ਭੁੱਲ ਜਾਹੈ ਕਹੋ ਨਾਹੈ,
ਜੇ ਤੂੰ ਕਹਿੰਦਾ ਹੋਇਆ ਕਿਤੇ ਭੁੱਲ ਗਿਆ,
ਕਰਾਂ ਤੋਂ ਹਾਨੀਆਂ,
ਫਿਰ ਮੈਂ ਤੇਰਾ ਨੁਕਸਾਨ ਕਰਾਂਗਾ, ਭਾਵ ਤੈਨੂੰ ਮੈਂ ਇੱਥੋਂ ਅੱਗੇ ਜਾਣ ਨਹੀਂ ਦੇਵਾਂਗਾ, ਤੇਰਾ ਮੈਂ ਨੁਕਸਾਨ ਕਰਕੇ ਤੈਨੂੰ ਵਾਪਸ ਵੀ ਭੇਜ ਸਕਦਾ, ਤੈਨੂੰ ਇਸ ਪਰਬਤ ਦੇ ਉੱਪਰ ਹੀ ਰੱਖ ਸਕਦਾ ਹਾਂ, ਮੇਰੇ ਕੋਲ ਸ਼ਕਤੀਆਂ ਨੇ, ਸਿੱਧੀਆਂ ਨੇ, ਪਰ ਤੇਰਾ ਨੁਕਸਾਨ ਹੈ ਜੇ ਕਹਿੰਦਾ ਹੋਇਆ ਭੁੱਲ ਗਿਆ। ਡਰਾਵਾ ਹੈ, ਇੱਕ ਕਿਸਮ ਦੀ ਧਮਕੀ ਹੈ कि यह ना हो कि अपने मत के अनुसार दसन की कोशिश करे तो रस्ते भुल जाए। तो इस वास्ते मैं पहले ही कह दिना कि जे तू भुल गया ना तो मैं तेनों ये धमकी दिना कि तेरा नुकसान कर दूंगा, तो तू दसन तो पहले ही योग मत ग्रहण कर ला, नहीं तो हार मन के वापस चल जा। ये मछंद्र नाथ ने सतगुरु गुरु नानक पातशाह महाराज जी ने कहा है,
बेसंत चपर है हजार दिन रात।
सतगुरु पातशाह महाराज इस नाथ दे बोल सुन के सतगुरु करीब नवाज कह लगे, ऐ मछंद्र नाथ हुण अपने कन नू खोल, असी तेनू दसदे आ कि इस देही दे अंदरों दिन रात दे विच बिनसंत नाम हुंदा है वीहां दा, ते वी ते बिनसत चतर चतर नाम चार दा है, 24,000 स्वास दिन रात दे विच्चों इस देही विच्चों निकलदे हन,
900 नस
फिर 900 नाड़ां, वैसे ते 9,999 नाड़ां इस शरीर दे अंदर ने, पर योग मत दे अनुसार इन्हां ने 900 ही नाड़ां मथियां ने, कि केवल 900 नाड़ियां इस शरीर अंदर हन। गरीब नवाज सतगुरु पातशाह महाराज इस मछंद्र नाथ नूं ओह दसणगे जो योग मत दे अनुसार इन्हां ने सही मन्निया, कि ते इह ना कहण कि तुसीं साडे नाल इह झूठ बोलदे हो कि साडे मत दे विच इन्नियां नहीं इन्नियां हुंदियां। महाराज ने अखीर ते दसणा वी है कि जिन्नियां तुसीं अपने मत दे विच मन्नियां असीं उन्नियां कहियां ने। महाराज कहिंदे जिन्नियां तुसीं मन्नियां ने कि 900 नाड़ियां इस शरीर विच हन ਉਹ ਤੈਨੂੰ ਦੱਸਦੇ ਹਾਂ।
ਕੋਠਰੀ ਬਹੱਤਰ ਪਰਮਾਨੀਆਂ,
ਫਿਰ ਵਿਸ਼ੇਸ਼ ਕਰਕੇ ਮੰਨ ਲੈ ਕਿ ਇਸ ਸਰੀਰ ਦੇ ਵਿੱਚ 72 ਕੋਠੜੀਆਂ ਨੇ, 72 ਘਰ ਇੱਕ ਪੁਰਖ ਸਮਾਇਆ। ਤੁਰਕੀ ਬਾਣੀ ਦੇ ਅੰਦਰ ਵੀ ਇਹ ਜ਼ਿਕਰ ਹੈ ਕਿ 72 ਕੋਠੜੀਆਂ ਇਸ ਸਰੀਰ ਦੀਆਂ ਹਨ।
ਅੰਗਰੀ ਚਤੁਰਮੁਖ ਤਾਕ,
ਫਿਰ ਜਿਹੜਾ ਮੁਖ ਦਾ ਦਰਵਾਜ਼ਾ ਹੈ, ਮੂੰਹ ਦਾ ਜਿਹੜਾ ਤਾਕ ਹੈ ਜਿਸ ਨੂੰ ਅਸੀਂ ਇਹ ਵਾਕ ਕਹਿੰਦੇ ਮੂੰਹ ਦਾ, महाराज कहिंदे ये चार उंगला है।
नीरकोट रोम,
फिर जेड़े इस शरीर दे रोम पुछ दसां कि किन्ने रोम हुंदे ने शरीर दे, महाराज कहिंदे 1 करोड़ नीर इस शरीर दे रोम हन, गिणती करके दस दित्ती। तारे गिने जात हैं तेरे तारे ना गिनात हैं, तारियां दी गिणती नहीं हुंदी। कवि एक लिखदा कहिंदा कि जे किते तारे भी गिने जा सकदे ने, पर गुरु नानक पातशाह महाराज जिन्हां नूं तुसीं जाके निहाल कीता कौन कौन उन्हां दी जाके गिणती करे। ऐसा मछंद्र नाथ कईआं लखां वरियां दी उम्र वधा के बैठा और यही ज्ञान हासिल कीता जो सतगुरु पातशाह महाराज छोटी अवस्था दे विच इस दे भरम नूं तोड़ के कहिंदे 1 करोड़ नील शरीर दे रोम हन,
1600 है संद,
फिर इस शरीर दे जिहड़े जोड़ ने 1600 जोड़ है। जद भाई मनी सिंह जी नूं शहीद करन लगे ते फतवा दे दिता कि इस दा बंद बंद कटिया जावे, जलाद ने पहला आके वार गुट ते करना लगा ते शहीद भाई मनी सिंह जी ने जलाद नूं रोक लिया। मना दे अंदर ये आ गया कि ये इस्लाम कबूल कर लवेगा, ते पर वो महापुरश आत्मा जद मुख तों बोले कहिंदे जलादा अपने मालक दा हुक्म क्यों नहीं मनदा, इस गुट तों पहला 15 बंद आउंदे ने क्यों छड के चलिया, एक एक बंद कट्टण दा हुक्म सी तैनूं, एहो जिहा सूरमा किस कौम दे विचों मिलेगा अपना कह के बंद बंद कटवाउंदा। कहिंदा 15 बंद छड करके 16वें बंद ते आके क्यों वार कीता, अपने मालक दा हुक्म मन, मैं अपने मालक दा मन के बैठा शहीदी प्राप्त करन वास्ते। सतगुरु गुरु नानक पातशाह महाराज कहिंदे ऐ मछंद्र नाथ इस शरीर दे विच 1600 जोड़ हन,
तिली पल्लव 12 जानी है,
फिर जिहड़ी तू पुछदा सां कि तिली किन्नी उंगलां है, ये 12 उंगलियां जाण लै, ਇਹ ਜਿਗਰ ਦੇ ਬਿਲਕੁਲ ਪਾਸੇ ਹੁੰਦੀ ਹੈ। ਕੱਲ ਵੀ ਬੇਨਤੀ ਕੀਤੀ ਸੀ, ਸਪਲੀਨ ਇਸ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਨੇ, ਫਾਰਸੀ ਵਿੱਚ ਪਲਹਾ ਵੀ ਕਹਿੰਦੇ ਨੇ, ਪਰ ਜਿਹੜੇ ਡਾਕਟਰ ਕਹਿ ਦਿੰਦੇ ਨੇ ਕਿ ਇਹ ਜਿਗਰ ਵੱਧ ਗਿਆ, ਜਿਗਰ ਕਦੀ ਨਹੀਂ ਵੱਧਦਾ, ਵੱਧਦੀ ਤਿੱਲੀ ਹੈ, ਇਹ ਪਲਹਾ ਵੱਧਦੀ ਹੈ। ਜਦੋਂ ਬਹੀਆਂ ਚੀਜ਼ਾਂ ਖਾਧੀਆਂ ਜਾਣ, ਤਲੀਆਂ ਖਾਧੀਆਂ ਜਾਣ, ਇੱਧਰ ਉੱਧਰ ਦੇ ਮਸਾਲੇ ਖਾਧੇ ਜਾਣ, ਫਿਰ ਇਹ ਤਿੱਲੀ ਵੱਧਣੀ ਸ਼ੁਰੂ ਹੁੰਦੀ ਹੈ। ਇਸ ਦੀ ਨਿਸ਼ਾਨੀ ਇਹ ਹੈ ਕਿ ਸਰੀਰ ਜਿਹੜਾ ਉਪਲੀਏ ਡੱਡੇ ਵਾਂਗੂੰ ਖੱਟਾ ਜਿਹਾ ਹੋਣਾ ਸ਼ੁਰੂ ਹੋ ਜਾਵੇਗਾ, ਕਮਜ਼ੋਰ ਹੁੰਦਾ ਜਾਵੇਗਾ, ਫਿਰ ਪਿਆਸ ਜਿਹੜੀ ਉਹ ਵੱਧਦੀ ਜਾਂਦੀ ਹੈ ਅਤੇ ਭੁੱਖ ਮਰਦੀ ਜਾਂਦੀ ਹੈ, ਅਤੇ ਸਰੀਰ ਦਾ ਜਿਹੜਾ ਪਸੀਨਾ ਹੈ ਉਹ ਬਿਲਕੁਲ ਐਂ ਆਵੇਗਾ ਜਿਵੇਂ ਤਰੇਲੀ ਜੀ ਆਉਂਦੀ ਹੈ, ਮੱਠਾ ਮੱਠਾ ਬੁਖਾਰ ਰਹਿੰਦਾ, ਪਿਸ਼ਾਬ ਪੀਲਾ ਆਵੇਗਾ ਮੈਲੇ ਜੇ ਰੰਗ ਦਾ, ਇਹ ਨਿਸ਼ਾਨੀਆਂ ਨੇ ਤਿੱਲੀ ਵਧਣ ਦੀਆਂ। ਅਤੇ ਮਹਾਨ ਕੋਸ਼ ਦੇ ਕਾਨ ਸਿੰਘ ਨਾਭਾ ਨੇ ਇਸ ਦੇ ਦੂਰ ਕਰਨ ਵਾਸਤੇ ਰੋਗ ਨੂੰ ਦੋ ਨੁਕਤੇ ਵੀ ਦੱਸੇ ਨੇ। ਉਹ ਕਹਿੰਦੇ ਨੇ ਕਿ ਨਸ਼ਾਦਰ, ਰੇਮਦ ਚਿੰਨੀ ਅਤੇ ਮਸਰਫ, ਇਹ ਇੱਕ ਚੀਜ਼ ਹੋਰ ਹੈ, ਕਹਿੰਦੇ ਚਾਰ ਵਸਤੂਆਂ ਲੈ ਕੇ ਅਤੇ ਕੁਵਾਰ ਦੇ ਗੁੱਦੇ ਦੇ ਵਿੱਚ ਪੀਹ ਕਰਕੇ ਅਤੇ 41 ਗੋਲੀਆਂ ਬਣਾ ਕੇ ਉਸਨੂੰ ਛਾਵੇਂ ਛਕਾ ਲੈਣੀਆਂ, ਫਿਰ ਰੋਜ਼ ਇੱਕ ਖਾਲੀ ਪੇਟ ਨਿਰਣੇ ਕਾਲ ਜੇ ਖਾ ਲੈਣੀ, ਕਿ ਤਿੱਲੀ ਸੁੰਗਣੀ ਸ਼ੁਰੂ ਹੋ ਜਾਵੇਗੀ। ਐਸਾ ਇਲਾਜ ਵੀ ਹੈ। ਇੱਕ ਨੁਕਤਾ ਹੋਰ ਵੀ ਦੱਸਿਆ, ਜਿਸ ਕਿਸੇ ਨੇ ਵੇਖਣਾ ਵੀ ਹੋਵੇ ਉਹ ਮਹਾਨ ਕੋਸ਼ 'ਤੇ ਵੇਖ ਸਕਦਾ, ਪਰ ਲੱਭਣਾ ਤਿੱਲੀ ਤੋਂ ਨਹੀਂ, ਲਿਫੀ ਤੋਂ ਜਾ ਕੇ ਲੱਭੇਗਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜੀ ਤਿੱਲੀ ਹੈ ਨਾ, ਇਹ 12 ਉਂਗਲਾਂ ਹੈ ਜੋ ਜਿਗਰ ਦੇ ਪਾਸ ਰਹਿੰਦੀ ਹੈ, ਖੱਬੇ ਪਾਸੇ ਪਸਲੀਆਂ ਤੋਂ ਹੇਠਾਂ ਹੁੰਦੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਦਾ ਟਿਕਾਣਾ ਵੀ ਦੱਸਿਆ ਹੈ। ਫਿਰ ਜਿਹੜਾ ਕਲੇਜਾ ਕਹਿੰਦਾ ਕਿੰਨੀ ਉਂਗਲਾਂ, ਮਹਾਰਾਜ ਕਹਿੰਦੇ 8 ਉਂਗਲਾਂ ਦਾ ਕਲੇਜਾ ਹੈ। ਇਸ ਤਰੀਕੇ ਦੇ ਨਾਲ ਸਾਰੀ ਦੇਹੀ ਦਾ ਜਿਹੜਾ ਠਾਠ ਬਣਿਆ ਹੋਇਆ ਹੈ। ਮਛੰਦਰ ਨਾਥ, ਜੇ ਹੋਰ ਕੁਝ ਪੁੱਛਣ ਦੀ ਇੱਛਾ ਹੈ ਤੇ ਪੁੱਛ ਲੈ, ਤੈਨੂੰ ਦੱਸ ਦਿੰਦੇ ਆ।
ਮੋਹੂ ਸੋ ਬਖਾਨੀ ਹੈ,
ਅਸੀਂ ਤੈਨੂੰ ਆਪਣੇ ਮੁਖ ਤੋਂ ਹੁਣੇ ਕਹਿ ਕੇ ਦੱਸ ਦੇਵਾਂਗੇ।
ਗਾਜ ਦੰਤ ਮ੍ਰਿੰਗ ਸਿੰਘ,
ਕਵੀ ਜੀ ਕਹਿੰਦੇ ਮਛੰਦਰ ਨਾਥ ਤਾਂ ਹਾਥੀ ਦੇ ਵਾਂਗ ਹੰਕਾਰ ਧਾਰਨ ਕਰਕੇ ਆ ਗਿਆ ਕਿ ਮੈਂ ਸ਼ੇਰ ਦੇ ਉੱਪਰ ਆਪਣੀ ਜਿੱਤ ਪ੍ਰਾਪਤ ਕਰਾਂਗਾ।
ਡਰੇ ਨਾ ਡਰਾਏ ਪਾਖੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਕਿਤੇ ਹਾਥੀ ਕਵੇ ਕਿ ਮੈਂ ਆਪਣੇ ਦੋ ਦੰਦ ਦਿਖਾ ਕੇ, ਜਾਂ 12 ਸਿੰਘਾਂ ਕਹੇ ਕਿ ਮੈਂ ਆਪਣੇ ਸਿੰਘ ਦਿਖਾ ਕੇ ਤੇ ਕਿਹੜੀ ਸ਼ੇਰ ਨੂੰ ਡਰਾ ਦੇਵਾਂ, ਕਿਵੇਂ ਡਰ ਆ ਜਾਵੇਗਾ? ਸ਼ੇਰ ਡਰਦਾ ਕਿਤੇ ਇਹਨਾਂ ਤੋਂ? ਚਾਹੇ ਕਿੰਨਾ ਵੀ ਇਹ ਬਲੀ ਹਾਥੀ ਹੋਵੇ ਜਾਂ 12 ਸਿੰਘ ਡਾਰ ਬਣ ਕੇ ਆ ਜਾਣ ਸਿੰਘਾਂ ਲੈ ਕੇ, ਉਹ ਕਿਹੜੀ ਸ਼ੇਰ ਕਦੇ ਵੀ ਇਹਨਾਂ ਦੇ ਡਰਾਇਆ ਡਰਨ ਵਾਲਾ ਨਹੀਂ ਹੈ।
ਕਿਹੜੀ ਅਤੁਲ ਬਲ,
ਕਿਉਂਕਿ ਕਿਹੜੀ ਸ਼ੇਰ ਦੇ ਵਿੱਚ ਅਤੁਲ ਬਲ, ਮਿਣਤੀ ਗਿਣਤੀ ਤੋਂ ਰਹਿਤ ਬਲ ਹੁੰਦਾ ਹੈ।
ਓਏ ਕੈਸੇ ਹਾਨੀ ਹੈ,
ਫਿਰ ਕਿਵੇਂ ਉਹ ਸ਼ੇਰ ਦੀ ਹਾਨੀ ਕਰ ਸਕਦੇ ਨੇ, ਭਾਵ ਨੁਕਸਾਨ ਕਰ ਸਕਦੇ ਨੇ? ਮਛੰਦਰ ਨਾਥ ਸੀ ਹਾਥੀ ਦੀ ਤਰ੍ਹਾਂ, ਪਹਿਲਾਂ ਇਹ ਆਇਆ ਸ਼ਕਤੀ ਦਿਖਾਈ ਹੈ ਤੇ ਚਰਚਾ ਕੀਤੀ, ਹਾਰ ਕੇ ਚਲਿਆ ਗਿਆ, ਦੋ ਦੰਦ ਹਾਥੀ ਦੇ ਦਿਖਾਏ ਪੇਸ਼ ਨਹੀਂ ਚੱਲੇ। ਫਿਰ ਹਰਨ ਦੀ 12 ਸਿੰਘਾਂ ਦੀ ਤਰ੍ਹਾਂ ਸਿੰਘ ਦਿਖਾਉਣ ਵਾਸਤੇ ਆ ਗਿਆ ਮਛੰਦਰ ਨਾਥ, ਤੇ ਕਿਹੜੀ ਸ਼ੇਰ ਰੂਪੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਕਿਵੇਂ ਡਰਾ ਸਕਦੇ ਸਨ, ਕਿਵੇਂ ਚਰਚਾ ਕਰਕੇ ਹਰਾ ਸਕਦੇ ਸਨ? ਕੌਣ ਹੈ ਇਸ ਸੰਸਾਰ ਦੇ ਵਿੱਚ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਹਰਾਉਣ ਵਾਲਾ? ਸੋ ਕਿਵੇਂ ਉਹ ਨੁਕਸਾਨ ਕਰ ਸਕਦੇ ਸਨ, ਭਾਵ ਕਿਵੇਂ ਮੁੜ ਜਾਂਦੇ? ਸਿੱਧਾਂ ਨੇ ਆਪਣਾ ਪੂਰਾ ਜ਼ੋਰ ਚਾਹਿਆ ਹੈ ਲਾਉਣ ਵਾਸਤੇ ਕਿ ਵਾਪਸ ਮੁੜ ਜੇ, ਸੁਮੇਰ ਪਰਬਤ ਦੀ ਸਿਖਰ ਤੇ ਨਾ ਪਹੁੰਚੇ।
ਨਹੀਂ ਲਗਤ ਸ਼ਕਤ ਕਸ਼,
ਕੋਈ ਵੀ ਸ਼ਕਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸੁਣਦੀ ਨਹੀਂ ਹੈ।
ਜੈਸੇ ਹੀ ਪਪੀਲ ਕਾ,
ਕਹਿੰਦੇ ਜਿਵੇਂ ਕੀੜੀ ਦੇ ਮਨ ਦੇ ਅੰਦਰ ਖਿਆਲ ਆ ਜਾਵੇ
ਪਹਾੜ ਕੋ ਚਾਤ ਹੈ
ਕਿ ਮੈਂ ਸੁਮੇਰ ਪਰਬਤ ਨੂੰ ਚੜ ਕੇ ਤੇ ਇਸ ਨੂੰ ਪਾਰ ਕਰ ਜਾਵਾਂ,
ਸਭੇ ਬਿਦ ਜੋਹੇ ਦੇਖ,
ਔਰ ਸਾਰੇ ਇਸੇ ਤਰੀਕੇ ਦੇ ਨਾਲ ਆਪੇ ਆਪਣੀ ਸ਼ਕਤੀ ਨੂੰ ਲਾ ਕਰਕੇ, ਕੀੜੀ ਦੇ ਸਮਾਨ ਇਹਨਾਂ ਦੇ ਕੋਲ ਸ਼ਕਤੀਆਂ ਨੇ, ਕਿਉਂਕਿ ਰਿੱਧੀਆਂ ਸਿੱਧੀਆਂ ਨੇ, ਇਦੋਂ ਵੱਧ ਕੀ ਹੈ, 9 ਰਿੱਧੀਆਂ ਤੇ 18 ਸਿੱਧੀਆਂ ਨੇ, ਇਸ ਤੋਂ ਵੱਧ ਤੇ ਸ਼ਕਤੀਆਂ ਇਹਨਾਂ ਦੇ ਕੋਲ ਹੈ ਨਹੀਂ। ਤੇ ਕੀੜੀ ਦੀ ਨਿਆਈ ਇਹਨਾਂ ਦੇ ਕੋਲ ਇੰਨੀਆਂ ਕੋਈ ਸ਼ਕਤੀਆਂ ਪਾ ਕਰਕੇ ਤੇ ਸੁਮੇਰ ਪਰਬਤ ਰੂਪੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪਾਰ ਕਰਨਾ ਚਾਹੁੰਦੇ ਨੇ, ਭਾਵ ਹਰਾਉਣਾ ਚਾਹੁੰਦੇ ਹਨ।
ਆਪ ਤੇ ਵਿਸ਼ੇਖ ਲੱਖ,
ਔਰ ਆਦ ਤੋਂ ਵਿਸ਼ੇਸ਼ ਲੱਖ, ਭਾਵ ਆਦ ਕਾਲ ਤੋਂ ਲੈ ਕਰਕੇ ਹੁਣ ਤੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜੋ ਗਿਆਨ ਹੈ ਉਹ ਇਹਨਾਂ ਦੇ ਸਾਹਮਣੇ ਕੀ ਹੈ, ਭਾਵ ਇਹਨਾਂ ਨੂੰ ਤਾਂ ਤੁੱਛ ਕੋ ਗਿਆਨ ਹੈ, ਉਹ ਸੁਮੇਰ ਪਰਬਤ ਦੀ ਤਰ੍ਹਾਂ ਹੈ, ਇੱਕ ਕਿਣਕਾ ਲੈ ਕਰਕੇ ਸੁਮੇਰ ਪਰਬਤ ਤੋਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਚਰਚਾ ਕਰਨ ਆ ਬੈਠੇ।
ਲੱਜਤ ਹੋਏ ਹਟ ਜਾਤ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਐ ਮਛੰਦਰ ਨਾਥ, ਤੁਸੀਂ ਕਿਉਂ ਬਾਰ ਬਾਰ ਆਉਂਦੇ ਹੋ ਤੇ ਸ਼ਰਮਿੰਦੇ ਹੋ ਕੇ ਚਲੇ ਜਾਂਦੇ ਹੋ? ਤੇ ਮਛਿੰਦਰ ਨਾਥ ਨੇ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਸੁਣੇ, ਸ਼ਰਮਿੰਦਾ ਹੋ ਕੇ ਵਾਪਸ ਗਿਆ।
ਹਿਰਦੇ ਪਛਤਾਤ ਹੈ,
ਹਿਰਦੇ ਵਿੱਚ ਪਛਤਾਉਂਦਾ ਕਿ ਇਹਦੀ ਬੇਤਰ ਤੇ ਮੈਂ ਨਾ ਆਉਂਦਾ, ਸਿੰਧ ਮੰਡਲੀ ਵਿੱਚ ਮੇਰਾ ਨਾਮ ਤੇ ਰਹਿ ਜਾਂਦਾ।
ਗੋਰਖ ਕੇ ਟਿਗ ਜਾਏ,
ਜਦੋਂ ਵਾਪਸ ਗਿਆ ਤੇ ਗੋਰਖ ਨਾਥ ਦੇ ਪਾਸ ਜਾ ਕੇ
ਬਚਨ ਅਲਾਏ ਐਸੇ,
ਇਸ ਤਰ੍ਹਾਂ ਦੇ ਬਚਨ ਕਹਿਣ ਲੱਗਾ, ਬੋਲ ਬੋਲੇ
ਹਮ ਤੇ ਨਾ ਛੋਟੇ ਜੇਉ,
ਕਹਿਣ ਲੱਗਾ ਗੋਰਖ ਨਾਥ ਜੀ ਜਿਨ੍ਹਾਂ ਦੇ ਪਾਸ ਤੁਸੀਂ ਮੈਨੂੰ ਭੇਜਿਆ ਸੀ ਸਾਡੇ ਤੋਂ ਉਹ ਕਿਤੇ ਛੋਟੇ ਨਹੀਂ ਹਨ, ਭਾਵ ਬਹੁਤ ਵੱਡੇ ਨੇ ਗਿਆਨ ਕਰਕੇ।
ਮਨ ਹਮ ਬਾਤ ਹੈ,
ਔਰ ਅਸੀਂ ਉਹਨਾਂ ਦੀ ਗੱਲ ਜੋ ਕਹੀ ਹੋਈ ਹੈ ਮੰਨਣ ਲਈ ਹੈ, ਕਿਉਂਕਿ ਹੁਣ ਚਰਚਾ ਅੱਗੋਂ ਕਰ ਹੀ ਨਹੀਂ ਸੀ ਸਕਦਾ। ਦੇਹੀ ਪੁੱਛੀ ਸੀ ਕਿ ਦੇਹੀ ਦੀ ਬਣਤਰ ਕਿਵੇਂ, ਸਭ ਤੋਂ ਔਖਾ ਹੈ ਅਧਿਆਤਮ ਪੱਖ ਤੋਂ ਜਾਣਨਾ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹ ਸੌਖੇ ਤਰੀਕੇ ਦੇ ਨਾਲ ਜਿੱਦਾਂ ਮੱਖਲ ਦੇ ਵਿੱਚੋਂ ਵਾਲ ਕੱਢ ਦਈਦਾ, ਇਵੇਂ ਮਛਿੰਦਰ ਨਾਥ ਨੂੰ ਉੱਤਰ ਦੇ ਦਿੱਤੇ। ਤੇ ਮਛਿੰਦਰ ਨਾਥ ਨੂੰ ਅੱਗੇ ਸਵਾਲ ਹੀ ਕੋਈ ਨਹੀਂ ਆਇਆ, ਲੱਜਿਤ ਹੋ ਕੇ ਵਾਪਸ ਚਲ ਗਿਆ। ਕਹਿੰਦਾ ਗੋਰਖ ਨਾਥ ਜਿਸ ਦੇ ਨਾਲ ਚਰਚਾ ਕਰਨ ਵਾਸਤੇ ਭੇਜਿਆ ਉਸਨੂੰ ਛੋਟਾ ਨਾ ਜਾਣ, ਬਹੁਤ ਤਗੜਾ ਹੈ, ਬੜਾ ਗਿਆਨ ਹੈ, ਗੁਣਵਾਨ ਸ਼ਕਤੀਆਂ ਵਾਲਾ ਹੈ।
ਬੋਲ ਬੋਲੇ,
ਕਿਉਂਕਿ ਜਿਹੜੇ ਉਸਨੇ ਬੋਲ ਬੋਲੇ ਨੇ ਅਧਿਆਤਮਕ ਪੱਖ ਤੋਂ ਬਹੁਤ ਜ਼ਿਆਦਾ ਉੱਚੇ ਸਨ।
ਮਨ ਤੇ ਨਾ ਡੋਲੇ ਕਬ,
ਕਦੇ ਵਾਸਤੇ ਵੀ ਉਹ ਮਨ ਤੋਂ ਡੋਲਿਆ ਨਹੀਂ, ਘਬਰਾਹਟ ਨਹੀਂ ਆਈ ਚਿਹਰੇ ਤੇ, ਚਿਹਰਾ ਉਵੇਂ ਹੀ ਚਮਕਾਉਂਦਾ ਹੈ, ਹਸੂ ਹਸੂ ਕਰਦਾ ਹੈ, ਔਰ ਗਿਆਨ ਦੇ ਭਰਪੂਰ ਹੈ। ਉਸਦੇ ਚਿਹਰੇ ਵੱਲ ਤਾਂ ਦੇਖਿਆ ਨਹੀਂ ਜਾਂਦਾ, ਇੰਨਾ ਨੂਰ ਹੈ ਚਿਹਰੇ ਤੇ। ਮੈਂ ਉਸਨੂੰ ਡਰ ਵੀ ਦਿੱਤਾ, ਪਰ ਉਸਨੂੰ ਤਾਂ ਪਰਵਾਹ ਕੋਈ ਨਹੀਂ ਸੀ। ਉਸਨੇ ਐਨ ਡਰ ਤੋਂ ਰਹਿਤ ਹੋ ਕੇ ਆਰਾਮ ਦੇ ਨਾਲ ਹੀ ਸਾਰੇ ਅਧਿਆਤਮਕ ਪੱਖ ਤੋਂ ਉੱਚੇ ਬੋਲ ਬੋਲ ਕੇ ਮੈਨੂੰ ਨਿਰੁੱਤਰ ਕੀਤਾ, ਉੱਤਰ ਦਿੱਤਾ ਹੈ।
ਸਾਗਰ ਗੰਭੀਰ ਜਿਉ,
ਜਿਵੇਂ ਕਹਿੰਦਾ ਸਮੁੰਦਰ ਬਹੁਤ ਜ਼ਿਆਦਾ ਅਥਾਹ ਕਰਕੇ ਡੂੰਘਾ ਹੁੰਦਾ ਹੈ,
ਅਥਾਹ ਕਰਾਮਾਤ ਹੈ,
ਇਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਸਮੁੰਦਰ ਦੇ ਵਾਂਗ ਅਥਾਹ ਕਰਾਮਾਤਾਂ ਨੇ ਅਸੀਂ ਨਹੀਂ ਜਾਣ ਸਕਦੇ।
ਲੋਹੇ ਰੀਪਾ ਬੈਸਾ ਤਾਹੇ,
ਇਸ ਵੇਲੇ ਲੋਹਾ ਰੀਪਾ ਸਿੱਧ ਦਾ ਨਾਮ ਹੈ, ਇਹ ਪਾਸ ਬੈਠਾ ਸੀ।
ਬੈਨਾ ਸੁਣ ਐਸ ਕਹੇ,
ਜਦੋਂ ਇਸਨੇ ਮਛਿੰਦਰ ਨਾਥ ਦੇ ਇਹ ਬੋਲ ਸੁਣੇ ਕਿ ਅਥਾਹ ਸ਼ਕਤੀਆਂ ਵਾਲਾ ਸਮੁੰਦਰ ਦੀ ਨਿਆਈ ਉਸਦੇ ਕੋਲ ਸ਼ਕਤੀਆਂ ਨੇ, ਬੜਾ ਗੁਣਵਾਨ ਹੈ, ਤੇ ਇਸ ਵੇਲੇ ਇਹ ਲੋਹਾ ਰੀਪਾ ਸਿੱਧ ਬੋਲ ਉੱਠਿਆ,
ਦੇਖੋ
ਮੈਂ ਦੇਖਾਂਗਾ ਜਾ ਕੇ ਕਿ ਉਹ ਕੈਸਾ ਕਿੰਨੀਆਂ ਕੁ ਸ਼ਕਤੀਆਂ ਦਾ ਮਾਲਕ ਹੈ, ਕਿਉਂਕਿ ਇਸ ਨੂੰ ਵੀ ਮਾਣ ਹੈ ਕਿ ਮੇਰੇ ਕੋਲ ਵੀ ਬੜੀਆਂ ਸ਼ਕਤੀਆਂ ਨੇ, ਮੈਂ ਵੀ ਚਰਚਾ ਕਰਾਂਗਾ। ਕਿਉਂਕਿ ਇਹ ਮਛਿੰਦਰ ਨਾਥ ਤੇ ਲੋਹਾ ਰੀਪਾ ਇਹ ਦੋਨਾਂ ਸਿੱਧਾਂ ਨੇ ਬਹੁਤ ਅਧਿਆਤਮਕ ਪੱਖ ਤੋਂ ਕਮਾਈ ਕੀਤੀ ਹੋਈ ਹੈ, ਔਰ ਇਸ ਇਹਨਾਂ ਸਾਰਿਆਂ ਨੇ ਆਪਣੇ ਆਤਮਾ ਨੂੰ ਜਾਣਿਆ ਕਿ ਮੇਰੇ ਸਰੀਰ ਦੇ ਅੰਦਰ ਕੀ ਸਰੀਰ ਦੀ ਬਣਾਵਟ ਕਿੱਥੋਂ ਹੋਈ ਹੈ, ਇਹ ਹੋਂਦ ਵਿੱਚ ਕਿਵੇਂ ਆਇਆ। ਇਹਨਾਂ ਨੇ ਇਹ ਅਧਿਆਤਮਕ ਪੱਖ ਤੋਂ ਗਿਆਨ ਹਾਸਲ ਕੀਤਾ, ਕੋਈ ਮਾੜੀ ਮੋਟੀਆਂ ਹਸਤੀਆਂ ਨਹੀਂ ਸਨ, ਬੜਾ ਗਿਆਨ ਕਮਾਇਆ ਹੋਇਆ ਇਹਨਾਂ ਨੇ, ਐਵੇਂ ਨਹੀਂ ਸੁਮੇਰ ਪਰਬਤ ਤੇ ਚੜ੍ਹ ਕੇ ਬੈਠੇ, ਰਿਧੀਆਂ ਸਿੱਧੀਆਂ ਤੇ ਇਹਨਾਂ ਨੇ ਐਵੇਂ ਹੀ ਹਾਸਲ ਕਰਕੇ ਰੱਖੀਆਂ ਹੋਈਆਂ, ਜਿਹਨੇ ਚਣੇ ਹੱਥ ਦੇ ਵਿੱਚ ਪਕੜੇ ਹੋਣ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹਦੀ ਸਿਫਤ ਮਛਿੰਦਰ ਨਾਥ ਦੇ ਪਾਸੋਂ ਸੁਣੀ, ਤੇ ਤਦੋਂ ਲੋਹਾ ਰੀਪਾ ਬੋਲਿਆ ਕਿ ਹੁਣ ਮੈਂ ਦੇਖਾਂਗਾ ਜਾ ਕੇ ਕਿ ਕਿਹੋ ਜਿਹੀਆਂ ਸ਼ਕਤੀਆਂ ਹਾਸਲ ਕੀਤੀਆਂ ਹਨ। ਕਹਿਣ ਲੱਗਾ ਗੋਰਖ ਨਾਥ ਜੀ ਤੁਸੀਂ ਮੈਨੂੰ ਆਗਿਆ ਦਿਓ, ਕਿਉਂਕਿ ਸਾਰਿਆਂ ਸਿੱਧਾਂ ਦਾ ਗੁਰੂ ਜਿਹੜਾ ਉਹ ਗੋਰਖ ਨਾਥ ਹੈ, ਤੇ ਮੈਨੂੰ ਆਗਿਆ ਦਿਓ ਤੇ ਮੈਂ ਹੁਣੇ ਜਾਵਾਂ।
ਗੋਰਖ ਪ੍ਰਸਾਦ ਜਾਏ,
ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਣ ਵਾਸਤੇ ਗੋਰਖ ਨਾਥ ਨੇ ਪ੍ਰਸੰਨਤਾ ਦੇ ਨਾਲ ਆਗਿਆ ਦਿੱਤੀ।
ਜੇ ਤੂੰ ਕਰ ਬਾਗ ਤੇ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਾ ਕਰਕੇ ਜੇ ਤੂੰ ਲੋਹਾ ਰੀਪਾ ਸਿੱਧ ਜਾ ਕੇ ਚਰਚਾ ਕਰੇ,
ਕਹੇ ਸਭ ਸਿੱਧ ਤਬ,
ਔਰ ਸਾਰੇ ਸਿੱਧ ਤੈਨੂੰ ਕਹਿਣਗੇ
ਤੁਮ ਹੀ ਸੁਧਾਰੀ ਹੈ,
ਔਰ ਤੂੰ ਹੀ ਜਾ ਕਰਕੇ ਉਸ ਨੂੰ ਸੁਧਾਰ ਲੈ, ਭਾਵ ਸੁਧਾਰ ਲੈ ਮਤੇ ਵਿੱਚ ਲੈ ਆ, ਯੋਗ ਮਤ ਧਾਰਨ ਕਰ ਲਵੇ, ਔਰ ਤੂੰ ਹੀ ਜਾ ਕੇ ਉਸ ਨੂੰ ਸਮਝਾ ਲੈ।
ਆਵਾ ਚੱਲ ਪਾਸ ਜਹਾਂ,
ਜੇ ਉਹ ਤੇਰੇ ਕਹੇ ਤੇ ਇੱਥੇ ਚੱਲ ਕੇ ਆ ਜਾਵੇ,
ਵੈਸੇ ਸੁਖ ਰਾਸ ਜਾ ਕੇ,
ਜਿੱਥੇ ਸੁੱਖਾਂ ਦੀ ਰਾਸ ਬੈਠੇ ਸਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਗੋਰਖਨਾਥ ਕਹਿੰਦਾ ਜੇ ਤੇਰੇ ਕਹੇ ਤੇ ਚੱਲ ਕੇ ਆ ਜਾਵੇ ਨਾ, ਤੇ ਇੱਥੇ ਆ ਕੇ ਸੁੱਖਾਂ ਦੀ ਰਾਸ ਗੁਰੂ ਨਾਨਕ ਪਾਤਸ਼ਾਹ ਬੈਠ ਜਾਣ ਜੋਗ ਮਤ ਨੂੰ ਧਾਰਨ ਕਰਕੇ, ਤੇ ਕਹਿ ਸਿੱਧ ਸਭਾ ਜਾ ਕੇ, ਜਿਹੜਾ ਪਿੱਛੇ ਬਚਨ ਆਇਆ ਸੀ ਸਾਰੇ ਸਿੱਧ ਤੈਨੂੰ ਗੁਰੂ ਮੰਨ ਲੈਣਗੇ ਲੋਹਾ ਰੀਪਾ, ਤੇ ਲੋਹਾ ਰੀਪਾ ਗੋਰਖਨਾਥ ਦੀ ਆਗਿਆ ਲੈ ਕਰਕੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠੇ ਉੱਥੇ ਚਲਿਆ ਗਿਆ।
ਬਚਨ ਬਿਲਾਸ ਭਵ,
ਔਰ ਆਪਣੇ ਹਿਰਦੇ ਦੇ ਨਾਲ ਪ੍ਰੇਮ ਦੇ ਸਹਿਤ ਆਪਣੇ ਮੁਖ ਤੋਂ ਬਚਨ ਬੋਲਿਆ,
ਆਪਦਾ ਨਵਾਰੀਏ,
ਹੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੀ ਬਿਪਤਾ ਦੂਰ ਕਰ ਦਵੋ।
ਬਾਲੇ ਹੈ ਆਦੇਸ਼,
ਇਸ ਵੇਲੇ ਕਹਿਣ ਲੱਗਾ ਹੇ ਬਾਲਕੇ ਤੈਨੂੰ ਮੇਰੀ ਨਮਸਕਾਰ ਹੈ। ਜਿਹੜਾ ਵੀ ਆਉਂਦਾ ਬਾਲਕਾ ਹੀ ਕਹਿੰਦਾ, ਕਿਉਂਕਿ ਉਮਰਾਂ ਵੱਡੀਆਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਉਮਰ ਛੋਟੀ ਹੈ, ਤੇ ਦੇਖਣ ਦੇ ਵਿੱਚ ਐਵੇਂ ਲੱਗਦਾ ਜਿਵੇਂ ਬਾਲਕਾ ਹੈ, ਤੇ ਆ ਕੇ ਲੋਹਾ ਰੀਪਾ ਸਿੱਧ ਪਹਿਲਾਂ ਨਿਮਰਤਾ ਦੇ ਨਾਲ ਬੋਲਿਆ ਕਿ ਹੇ ਤਪਾ ਜੀ ਮੇਰੀ ਬਿਪਤਾ ਨਿਵਾਰੋ, ਹੇ ਬਾਲਕੇ ਤੈਨੂੰ ਮੇਰੀ ਨਮਸਕਾਰ ਹੈ।
ਮੁਸਕਾਨੇ ਗੁਰ ਦੇਖ,
ਜਦੋਂ ਆਦੇਸ਼ ਕਿਹਾ, ਕਿਉਂਕਿ ਇਹ ਜੋਗੀਆਂ ਦਾ ਇੱਕ ਬੋਲ ਹੈ ਨਮਸਕਾਰ ਕਹਿਣ ਦਾ, ਆਦੇਸ਼ ਕਰਕੇ ਇਹ ਨਮਸਕਾਰ ਕਹਿੰਦੇ ਨੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦ ਲੋਹਾਰੀ ਪਾਸੇ ਦੇ ਬੋਲ ਸੁਣੇ, ਨਮਸਕਾਰ ਸੁਣੀ ਤੇ ਮਹਾਰਾਜ ਮੁਖ ਤੋਂ ਮੁਸਕਰਾ ਪਏ।
ਏਕੰਕਾਰ ਕੋ ਆਦੇਸ਼,
ਮਹਾਰਾਜ ਕਹਿੰਦੇ ਐ ਲੋਹਾਰੀ ਪਾਸਿੱਧ, ਇੱਕ ਅਹੰਕਾਰ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਸ ਨੂੰ ਸਭ ਦੀ ਨਮਸਕਾਰ ਹੋਵੇ।
ਆਓ ਬੈਠ ਜੋਗ ਕਾਰੀ ਹੈ,
ਆ ਜੋਗ ਨੂੰ ਧਾਰਨ ਕਰਨ ਵਾਲੇ ਲੋਹਾਰੀ ਪਾ ਸਾਡੇ ਪਾਸ ਬੈਠ ਜਾ। ਜੋਗ ਕਾਰੀਆ ਦਾ ਮਤਲਬ ਹੁੰਦਾ ਜਿਹੜਾ ਜੋਗ ਨੂੰ ਅਪਣਾਉਣ ਵਾਲਾ ਹੋਵੇ, ਜਿਸ ਨੇ ਜੋਗ ਅਪਣਾਇਆ ਹੋਇਆ ਹੋਵੇ, ਸਿੱਧ ਕੀਤਾ ਹੋਵੇ। ਤੇ ਮਹਾਰਾਜ ਕਹਿੰਦੇ ਆ ਜੋਗ ਨੂੰ ਅਪਣਾਉਣ ਵਾਲੇ ਸਾਡੇ ਪਾਸ ਬੈਠ।
ਨਾਮ ਕੌਣ ਧਾਮ ਕੌਣ,
ਜਿਸ ਵੇਲੇ ਲੋਹਾਰੀ ਪਾ ਪੁੱਛਣ ਲੱਗਾ ਕਿ ਤੁਹਾਡਾ ਕੀ ਨਾਮ ਹੈ ਤੇ ਤੁਹਾਡਾ ਧਾਮ ਘਰ ਕਿਹੜਾ ਹੈ, ਹੁਣ ਇਸ ਪਾਸੇ ਤੋਂ ਕਿਸ ਪਾਸੇ ਨੂੰ ਗਾਉਣ ਕਰ ਰਹੇ ਹੋ, ਭਾਵ ਚੱਲਣ ਦੀ ਤਿਆਰੀ ਕੀਤੀ ਹੈ,
ਭੇਖ ਤੇਰੋ ਕੌਣ,
ਤੁਹਾਡਾ ਜਿਹੜਾ ਲਿਬਾਸ ਹੈ ਭਾਵ ਇਹ ਕਿਹੜਾ ਹੈ, ਕਿਉਂਕਿ ਨਾ ਤੇ ਜੋਗ ਮਤ ਵਾਲਾ ਹੈ, ਨਾ ਫਕੀਰਾਂ ਵਾਲਾ ਹੈ, ਨਾ ਵੈਰਾਗੀਆਂ ਵਾਲਾ ਹੈ, ਨਾ ਸੰਨਿਆਸੀਆਂ ਵਾਲਾ ਹੈ, ਸਾਥੋਂ ਪਛਾਣਿਆ ਨਹੀਂ ਜਾਂਦਾ, ਚਾਰ ਵਰਗਾਂ ਤੋਂ ਚਾਰ ਵਰਨਾਂ ਤੋਂ ਇਹ ਵੱਖਰਾ ਹੈ। ਇਸ ਵਾਸਤੇ ਤੁਸੀਂ ਦੱਸੋ ਕਿ ਸਰੀਰ ਤੇ ਕਿਹੜਾ ਲਿਬਾਸ ਧਾਰਨ ਕੀਤਾ ਹੈ,
ਦੇਸ਼ ਕੌਣ ਹੈ ਬਤਾਈਏ,
ਤੁਹਾਡਾ ਕਿਹੜਾ ਦੇਸ਼ ਹੈ ਇਹ ਵੀ ਮੈਨੂੰ ਦੱਸਣਾ ਕਰੋ।
ਨਾਨਕ ਹੈ ਨਾਮ,
ਸਤਿਗੁਰੂ ਮਹਾਰਾਜ ਕਹਿੰਦੇ ਲੋਹਾਰੀ ਪਾ ਸਿੱਧ, ਮੇਰਾ ਨਾਮ ਨਾਨਕ ਹੈ,
ਜਹਾਂ ਅਨਹਦ ਧੁਨ ਧਾਮ,
ਜਿੱਥੇ ਅਨਹਦ ਧੁਨੀਆਂ ਦਾ ਆਨੰਦ ਹੁੰਦਾ ਹੈ, ਸਾਡਾ ਘਰ ਉਹ ਹੈ ਜਿੱਥੇ ਅਨਹਦ ਧੁਨੀਆਂ ਵੱਜਦੀਆਂ ਨੇ, ਉਹ ਕੇਵਲ ਸੱਚਖੰਡ ਵਿੱਚ ਹੀ ਸੁਣਾਈਆਂ ਦਿੰਦੀਆਂ ਨੇ, ਜਾਂ ਜਿਨ੍ਹਾਂ ਨੇ ਆਪਣੀ ਬਿਰਤੀ ਨਿਰੋਧ ਕਰ ਲਈ ਹੈ, ਸ਼ਬਦ ਦੇ ਨਾਲ ਸੁਰਤ ਦਾ ਸੁਮੇਲ ਕਰ ਲਿਆ, ਜਾਂ ਉਹਨਾਂ ਨੂੰ ਅਨਹਦ ਧੁਨੀਆਂ ਸੁਣਦੀਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਨਹੀਂ। ਜਿਨ੍ਹਾਂ ਨੇ ਐਸੀ ਅਵਸਥਾ ਬਣਾ ਲਈ, ਹਰ ਪਾਸਿਓਂ ਬ੍ਰਹਮ ਦੀ ਸਹਿ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਅੰਤਰ ਸੁਨੰਗ ਬਾਹਰ ਸੁਨੰਗ, ਤਿਰ ਭਵਨ ਸੁਨਮ ਸੁਨੰਗ, ਚੌਥੇ ਸੁਨੈ ਜੋ ਨਰ ਜਾਣਾ ਤਾਹ ਕੋ ਪਾਪ ਨ ਪੁੰਨੰ। ਜਿਨ੍ਹਾਂ ਦੀ ਐਸੀ ਅਵਸਥਾ ਬਣ ਗਈ, ਉਹਨਾਂ ਨੂੰ ਅਨਹਦ ਧੁਨੀਆਂ ਸੁਣਦੀਆਂ ਨੇ। ਤੇ ਮਹਾਰਾਜ ਕਹਿੰਦੇ ਉਹ ਸਾਡਾ ਘਰ ਹੈ ਜਿੱਥੇ ਅਨਹਦ ਧੁਨੀਆਂ ਹੀ ਚੱਲਦੀਆਂ ਹਨ।
ਜਾਮ ਕਰਤਾਰ ਸ਼ਾਮ,
ਅਸੀਂ ਤਾਂ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਜਾ ਰਹੇ ਹਾਂ, ਕਿਉਂਕਿ ਪੁੱਛਿਆ ਸੀ ਨਾ ਤੁਸੀਂ ਕਿੱਥੇ ਜਾ ਰਹੇ ਹੋ, ਤੇ ਮਹਾਰਾਜ ਕਹਿੰਦੇ ਅਸੀਂ ਪਰਮੇਸ਼ਰ ਦੀ ਸ਼ਰਨ ਜਾ ਰਹੇ ਹਾਂ,
ਸੁਖਦ ਸੁਹਾਈ ਹੈ,
ਕਿਉਂਕਿ ਉਹੀ ਸੁੱਖਾਂ ਨੂੰ ਦੇਣ ਵਾਲਾ ਹੈ, ਤੇ ਜੇ ਉਸ ਦੀ ਸ਼ਰਨ ਪੈ ਜਾਵਾਂਗੇ ਤੇ ਮੈਨੂੰ ਵੀ ਸੁੱਖ ਮਿਲਣਗੇ।
ਦੇਸ਼ ਹੈ ਬੇਗਮਪੁਰ,
ਸਾਡਾ ਜਿਹੜਾ ਦੇਸ਼ ਹੈ ਉਹ ਬੇਗਮਪੁਰਾ ਹੈ, ਬੇਗਮਪੁਰਾ ਸ਼ਹਿਰ ਕੋ ਨਾਓ ਦੋਖ ਅਦੋਖ ਨਹੀਂ ਤੇ ਥਾਓ, ਜਿੱਥੇ ਕੋਈ ਸੋਗ ਦੋਖ ਨਹੀਂ ਹੈ ਉਹ ਸਾਡਾ ਬੇਗਮਪੁਰਾ ਸ਼ਹਿਰ ਦੇਸ਼ ਹੈ।
ਏਕੰਕਾਰੀ ਮੁਰ,
ਜਿਹੜਾ ਅਸੀਂ ਸਰੀਰ ਦੇ ਉੱਪਰ ਲਿਬਾਸ ਧਾਰਨ ਕੀਤਾ, ਭੇਖ ਧਾਰਨ ਕੀਤਾ, ਇਹ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੈ, ਸਾਬਤ ਸੂਰਤ ਦਸਤਾਰ ਸਿਰ, ਉਹ ਸਾਡਾ ਲਿਬਾਸ ਹੈ। ਜੇ ਲੋਹਾਰੀ ਪ੍ਰਸਿੱਧ ਹੋਰ ਕੁਝ ਪੁੱਛਣ ਦੀ ਇੱਛਾ ਹੈ ਤੇ ਸਾਨੂੰ ਪੁੱਛ ਲੈ, ਹੋਰ ਆਪਣੇ ਮੁਖ ਤੋਂ ਕਹਿ ਕੇ ਦੱਸ, ਅਸੀਂ ਦੱਸਦੇ ਹਾਂ। ਤੁਸੀਂ ਕਿਉਂ ਦੌੜ ਦੌੜ ਕੇ ਵਾਰੀ ਵਾਰੀ ਆ ਰਹੇ ਹੋ, ਸਾਰੇ ਆ ਜਾਓ ਇੱਕੋ ਵਾਰੀ, ਵਾਰੀ ਵਾਰੀ ਬੰਨ ਕੇ ਤੁਸੀਂ ਸਾਡੇ ਕੋਲ ਆ ਕੇ ਚਰਚਾ ਕਰਦੇ ਹੋ।
ਮਤਸਰ ਰੋਗ ਕਾਏ,
ਕਿਉਂਕਿ ਤੁਹਾਡੇ ਹਿਰਦਿਆਂ ਦੇ ਅੰਦਰ, ਮਤਸਰ ਨਾਮ ਹੁੰਦਾ ਈਰਖਾ ਦਾ, ਤੁਹਾਡੇ ਅੰਦਰ ਈਰਖਾ ਦਾ ਰੋਗ ਹੈ, ਇਸ ਵਾਸਤੇ ਇਹ ਰੋਗ ਕਰਕੇ ਸਾਡੇ ਕੋਲ ਆ ਰਹੇ ਹੋ, ਤੇ ਤੁਹਾਡਾ ਰੋਗ ਇਸ ਤਰ੍ਹਾਂ ਨਿਵਰਤ ਨਹੀਂ ਹੁੰਦਾ,
ਉਪਚਾਰ ਕੀਜੈ,
ਇਸ ਵਾਸਤੇ ਇਸ ਰੋਗ ਦਾ ਇਲਾਜ ਕਰਾ ਲਓ, ਈਰਖਾ ਆਪਣੀ ਅੰਦਰੋਂ ਕੱਢ ਲਵੋ।
ਯੋਗ ਨਾਲ ਜਾਈ ਹੈ,
ਕਿਉਂਕਿ ਯੋਗ ਨੂੰ ਕਿਉਂ ਸ਼ਰਮਿੰਦਿਆ ਕਰ ਰਹੇ ਹੋ, ਜਿਹੜਾ ਤੁਹਾਡਾ ਲਿਬਾਸ ਹੈ, ਤੁਹਾਡਾ ਮਤ ਹੈ, ਉਸ ਨੂੰ ਕਿਉਂ ਲਾਜ ਰੋਂਦੇ ਹੋ, ਕਿਉਂਕਿ ਯੋਗ ਜਿਸ ਨੇ ਅਪਣਾ ਲਿਆ ਉਹ ਤਾਂ ਪਰਮੇਸ਼ਰ ਦੇ ਨਾਲ ਜੁੜਦਾ ਹੈ, ਯੋਗ ਨਾਮ ਜੁੜਦਾ ਹੈ, ਪਰ ਜੇ ਤੁਸੀਂ ਇਹੋ ਜਿਹੀਆਂ ਸਵਾਵਾਂ ਮਲ ਕੇ, ਵੱਖਰੇ ਵੱਖਰੇ ਲਿਬਾਸ ਬਣਾ ਕੇ, ਮਨਾਂ ਦੇ ਵਿੱਚ ਈਰਖਾ ਧਾਰ ਕੇ, ਤੇ ਦੂਸਰੇ ਦਾ ਨਿਰਾਦਰ ਕਰਨ ਵਾਸਤੇ, ਉਸ ਨੂੰ ਅੱਗੇ ਨਾ ਵਧਣ ਵਾਸਤੇ ਚਰਚਾ ਕਰਦੇ ਹੋ ਕਿ ਇਸ ਨੂੰ ਹਰਾ ਦਈਏ, ਤੇ ਕਹਿੰਦੇ ਇਹ ਈਰਖਾ ਦੀ ਨਿਸ਼ਾਨੀ ਹੁੰਦੀ ਹੈ, ਤੇ ਇਹ ਜਿਹੜਾ ਰੋਗ ਤੁਹਾਨੂੰ ਚੰਬੜਿਆ ਹੋਇਆ ਇਸ ਦਾ ਇਲਾਜ ਕਰਾਓ, ਯੋਗ ਮਤ ਨੂੰ ਲਾਜ ਨਾ ਲਾਵੋ। ਜਦੋਂ ਲੋਹਾਰੀ ਪਾ ਸਿੱਧ ਨੇ ਮਹਾਰਾਜ ਦੇ ਇਹ ਬਚਨ ਸੁਣੇ ਨਾ ਐਸੇ, ਤੇ ਰੇਸ ਨਾਮ ਹੁੰਦਾ ਗੁੱਸੇ ਦਾ, ਗੁੱਸਾ ਖਾ ਕੇ ਮਹਾਰਾਜ ਦੇ ਸਾਹਮਣੇ ਬੋਲਿਆ,
ਯੋਗ ਓਜ ਝੱਗ ਝੋਲਿਓ ਨਿਜ,
ਫਿਰ ਯੋਗ ਦੇ ਓਜ ਬਲ ਕਰਕੇ ਝਕੋਲਿਓ ਆਪਣੇ ਸਰੀਰ ਨੂੰ ਇਸ ਨੇ ਹਲੂਣਿਆ, ਜਿਵੇਂ ਕਿਸੇ ਜਾਨਵਰ ਨੂੰ ਪਾਣੀ ਦੇ ਵਿੱਚੋਂ ਕੱਢੀਏ ਨਾ ਤੇ ਸਰੀਰ ਨੂੰ ਹਲੂਣਦਾ, ਇਵੇਂ ਜੋਗ ਦੇ ਬਲ ਕਰਕੇ ਆਪਣੇ ਸਰੀਰ ਨੂੰ ਇਸ ਲੋਹਾਰੀ ਪਾਸਿੱਧ ਨੇ ਹਲੂਣਿਆ ਹੈ।
ਕਿਤੇ ਚੱਕਰ ਭੇਦੇ,
ਕਹਿਣ ਲੱਗਾ ਕਿ ਜੇ ਤੁਸੀਂ ਇੰਨੇ ਗਿਆਨ ਹਾਸਲ ਕਰਦੇ ਹੋ ਨਾ ਤੇ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਜਿਹੜੇ ਚੱਕਰ ਆ ਉਹਨਾਂ ਨੂੰ ਭੇਦੇ ਦਿੰਨਿਆ ਹੈ।
ਕਿਤੇ ਪਾਖਰੀ ਹੈ ਤਾਂ ਹੈ ਕੀ,
ਫਿਰ ਇੱਕ ਇੱਕ ਚੱਕਰ ਦੀਆਂ ਕਿੰਨੀਆਂ ਕਿੰਨੀਆਂ ਪੰਖੜੀਆਂ ਹੁੰਦੀਆਂ ਨੇ ਉਹ ਦੱਸੋ। ਜਿਹੜਾ ਛੇ ਚੱਕਰ ਆ ਨਾ ਭੁਯੰਗਮਾ ਨਾੜੀ ਦੇ, ਇਹ ਜਿਹੜੀ ਸਾਡੀ ਬੈਕਬੋਨ ਆ ਰੀੜ ਦੀ ਹੱਡੀ, ਇਸ ਦੇ ਵਿੱਚ ਇਹ ਛੇ ਚੱਕਰ ਹੁੰਦੇ ਨੇ ਤੇ ਇਹ ਭੁਯੰਗਮਾ ਨਾੜੀ ਜਿਹੜੀ ਹੈ ਇਹ ਵੀ ਸਿੱਧੀ ਕਰਨੀ ਸੌਖੀ ਨਹੀਂ, ਕਿਉਂਕਿ ਸੱਪ ਵਾਂਗੂ ਇਹ ਵਲ ਮਾਰ ਕੇ ਗੁੱਸਾ ਬਣਾ ਕੇ ਬੈਠੀ ਹੈ। ਕਿਤੇ ਐਕਸਰੇ ਦੇ ਵਿੱਚ ਦੇਖੀਏ ਨਾ ਜਾਂ ਜਿਹੜਾ ਚਿੱਤਰ ਬਣਾਇਆ ਹੁੰਦਾ, ਫਿਰ ਪਤਾ ਲੱਗਦਾ ਜਿੱਦਾਂ ਨਿੱਕੇ ਨਿੱਕੇ ਕੀੜੇ ਬਣੇ ਹੋਣ, ਪਰ ਹੈ ਇੱਕੋ ਹੀ ਨਾੜੀ ਹੈ, ਸਾਰੀ ਗੁੱਛਾ ਬਣਿਆ ਹੋਇਆ ਤੇ ਇਹ ਯੋਗ ਮਤ ਦੇ ਦੁਆਰਾ ਇਹ ਖੁੱਲ ਜਾਂਦੀ ਹੈ। ਇਸ ਦਾ ਜਿਹੜਾ ਵਲ ਪਿਆ ਹੋਇਆ ਉਹ ਸਿੱਧਾ ਹੋ ਜਾਂਦਾ ਤੇ ਇਹ ਜੋਗੀਆਂ ਨੇ ਇਹ ਖੁੱਲੇ ਹੋਏ ਨੇ ਤਾਂ ਹੀ ਉਮਰਾਂ ਵਧਾ ਕੇ ਬੈਠੇ ਨੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੇ ਬ੍ਰਾਹਮਣ ਸਨ ਉਹਨਾਂ ਨੇ ਵੇਦਾਂ ਦੇ ਪਾਠ ਪੜ੍ਹੇ, ਅਰ ਵੇਦ ਵਿਚਾਰਿਓ ਬੜੀ ਵਿਚਾਰ ਵੀ ਕੀਤੀ ਸਿਮਰਤ ਸ਼ਾਸਤਰਾਂ ਦੀ, ਯੋਗ ਮਤ ਵਾਲਿਆਂ ਨੇ ਭੁਯੰਗਮਾ ਨਾੜੀ ਨਿਵਲ ਨਾੜੀ ਇਹ ਸਾਧੀ, ਇਹ ਜਿਹੜੀ ਪੀੜਾ ਪਿੰਗਲਾ ਜਿਹੜੇ ਨਾਸਾਂ ਨੇ ਖੱਬੀ ਸੱਜੀ ਤੇ ਤ੍ਰਿਕੁਟੀ ਦੇ ਵਿੱਚੋਂ ਵਾਪਸ ਲੈ ਕੇ ਆਉਣਾ, ਇਹ ਈੜਾ ਪਿੰਗਲ ਹੈ ਤੇ ਭੁਯੰਗਮਾ ਨਾੜੀ ਪਿਛਲੇ ਬੰਨੇ ਹੈ ਬੈਕਬੋਨ, ਇਹਨਾਂ ਨੇ ਸਾਧੀਆਂ ਹੋਈਆਂ ਨੇ। ਕਹਿੰਦੇ ਜੇ ਇਹਨਾਂ ਨੇ ਸਾਧ ਵੀ ਲਈਆਂ ਤੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਇਹਨਾਂ ਨੂੰ ਸਾਧਣ ਦਾ ਕੀ ਲਾਭ ਹੈ ਜੇ ਅੰਦਰੋਂ ਪੰਜ ਵਿਕਾਰ ਹੀ ਨਾ ਖਤਮ ਹੋਏ, ਈਰਖਾ ਹੀ ਨਾ ਗਈ, ਇਹ ਦਵੈਸ਼ ਹੀ ਨਾ ਗਈ, ਤੇ ਇਹਨਾਂ ਨੂੰ ਸਾਧਣ ਦਾ ਵੀ ਕੀ ਲਾਭ ਸੀ ਜੇ ਪਰਮੇਸ਼ਰ ਦੇ ਨਾਲ ਯੋਗ ਹੀ ਨਾ ਬਣ ਸਕਿਆ। ਹੁਣ ਇਹਨਾਂ ਨੇ ਸਾਧੀਆਂ ਹੋਈਆਂ ਤੇ ਨੇ, ਰਿੱਧੀਆਂ ਸਿੱਧੀਆਂ ਵੀ ਹਾਸਲ ਕੀਤੀਆਂ ਨੇ, ਗਿਆਨ ਵੀ ਹਾਸਲ ਕਰ ਲਿਆ, ਸਾਰੇ ਸਾਧਨ ਵੀ ਅਪਣਾ ਲਏ, ਪਰ ਪਰਮੇਸ਼ਰ ਦੇ ਨਾਲ ਜੋੜ ਨਹੀਂ ਬਣ ਸਕਿਆ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਕਿਹਾ ਸੀ ਕਿ ਇਹ ਕਸ਼ਟ ਯੋਗ ਤੇ ਹੱਠ ਯੋਗ ਦੀ ਪਿੱਛੇ ਵਿਆਖਿਆ ਆਈ ਸੀ, ਆਪਾਂ ਸਰਵਣ ਕੀਤੀ ਹੈ ਕਿ ਇਹ ਸਾਨੂੰ ਕਰਨ ਦੀ ਲੋੜ ਨਹੀਂ, ਭਗਤ ਯੋਗ ਦੀ ਲੋੜ ਹੈ। ਭਗਤ ਯੋਗ ਆਸਾਨ ਹੈ, ਕੋਈ ਮਾਈ ਕਰੇ, ਕੋਈ ਭਾਈ ਕਰੇ, ਕੋਈ ਬਜ਼ੁਰਗ ਕਰੇ। ਹੁਣ ਬਜ਼ੁਰਗ ਕਿੱਥੋਂ ਭਯੰਗਮਾ ਨਾੜੀ ਖੋਲ੍ਹ ਲਵੇਗਾ, ਤ੍ਰਿਕੁਟੀ ਦੇ ਵਿੱਚ ਕਿਵੇਂ ਸਵਾਸ ਟਿਕਾ ਲਏਗਾ, ਇਹ ਤੇ ਪ੍ਰਾਣਾਯਾਮ ਪਦਮ ਆਸਣ ਲਾ ਕੇ ਬੈਠਣਾ ਬੜਾ ਔਖਾ ਹੁੰਦਾ। ਤੇ ਮਹਾਰਾਜ ਕਹਿੰਦੇ ਉਠ ਤੇ ਬੈਠ ਤੇ ਸੋਵਤ ਤੇ ਆਈਐ, ਮਾਰਗ ਚਲਤ ਹਰੇ ਹਰ ਗਾਈਐ। ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਪਰਮੇਸ਼ਵਰ ਦੇ ਨਾਮ ਦੀ ਆਰਾਧਨਾ ਕਰ ਲਓ, ਇਹ ਹੱਠ ਯੋਗੀ ਹੈ। ਇਹੀ ਹੱਠ ਹੈ ਕਿ ਜਿਹੜਾ ਹੱਠ ਕਰਕੇ ਆਪਣੀ ਸੁਰਤ ਨੂੰ ਪਰਮੇਸ਼ਵਰ ਦੇ ਵੱਲ ਲਾ ਕੇ ਰੱਖਣਾ ਕਿ ਮੇਰਾ ਧਿਆਨ ਆਸੇ ਪਾਸੇ ਨਾ ਜਾਵੇ, ਮੇਰੀ ਰਸਨਾ ਵਾਹਿਗੁਰੂ ਬੋਲਦੀ ਹੈ, ਮੇਰਾ ਹਿਰਦਾ ਵਾਹਿਗੁਰੂ ਬੋਲਦਾ ਹੈ, ਮੇਰੇ ਹਿਰਦੇ ਦੇ ਅੰਦਰੋਂ ਦਵੈਸ਼ ਨਿਕਲ ਚੁੱਕੀ ਹੈ, ਦੁਬਧਾ ਖਤਮ ਹੋ ਗਈ ਹੈ, ਕਿ ਸ਼ੁਭ ਗੁਣ ਪ੍ਰਵੇਸ਼ ਹੋ ਗਏ ਨੇ, ਇਹ ਭੁਯੰਗਮਾ ਨਾੜੀ ਇਵੇਂ ਹੀ ਖੁੱਲ੍ਹ ਜਾਂਦੀ ਹੈ। ਮਹਾਰਾਜ ਕਹਿੰਦੇ ਭਗਤ ਯੋਗ ਦੇ ਅਪਣਾਇਆ ਜੀ, ਤੇ ਇਹਨਾਂ ਨੇ ਜਿਹੜੀ ਭੁਯੰਗਮਾ ਨਾੜੀ ਖੋਲ੍ਹੀ ਹੈ, ਤ੍ਰਿਕੁਟੀ ਨੂੰ ਸਾਧਿਆ, ਦਸਮ ਦਵਾਰ ਦੇ ਵਿੱਚ ਸਵਾਸ ਟਿਕਾਏ ਨੇ ਔਰ ਆਪਣੀਆਂ ਉਮਰਾਂ ਵਧਾਈਆਂ ਨੇ, ਉਸੇ ਕਰਕੇ ਮਾਣ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਕਿ ਤੁਸੀਂ ਇਹ ਦੱਸੋ ਕਿ ਫਿਰ ਜਿਹੜੇ ਛੇ ਚੱਕਰ ਨੇ ਉਹਨਾਂ ਨੂੰ ਵਿੰਨਿਆ ਹੈ ਤੇ ਉਹਨਾਂ ਚੱਕਰਾਂ ਦੀਆਂ ਕਿੰਨੀਆਂ ਕਿੰਨੀਆਂ ਪੰਖੜੀਆਂ ਨੇ, ਜਿਵੇਂ ਕਮਲ ਦਾ ਫੁੱਲ ਹੁੰਦਾ ਹੈ ਨਾ ਉਹਨੂੰ ਚਾਰ ਸਫੇਰੇ ਪੰਖੜੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਇਹਨਾਂ ਚੱਕਰਾਂ ਦੀਆਂ ਵੀ ਪੰਖੜੀਆਂ ਨੇ। ਤੇ ਕਹਿੰਦਾ ਉਹ ਕਿੰਨੀਆਂ ਕਿੰਨੀਆਂ ਇੱਕ ਇੱਕ ਚੱਕਰ ਦੀਆਂ ਪੰਖੜੀਆਂ ਨੇ ਉਹ ਮੈਨੂੰ ਦੱਸਣਾ ਕਰੋ।
ਦੇਹ ਕਿਤੇ ਪਾਉਣ,
ਫਿਰ ਇਸ ਦੇਹੀ ਦੇ ਵਿੱਚ ਕਿੰਨੀਆਂ ਹਵਾਵਾਂ ਨੇ ਉਹ ਵੀ ਮੈਨੂੰ ਦੱਸੋ।
ਤ੍ਰਿਪਤਾਵ ਸਾਰ ਕੌਣ,
ਫਿਰ ਇਹ ਜਿਹੜੀਆਂ ਪੰਜ ਹਵਾਵਾਂ ਨੇ ਕਿਸ ਦੇ ਆਸਰੇ ਤ੍ਰਿਪਤ ਹੁੰਦੀਆਂ ਨੇ ਔਰ ਕਿਵੇਂ ਇਹ ਤ੍ਰਿਪਤ ਹੋ ਕੇ ਇੱਕ ਸਥਾਨ ਤੇ ਟਿਕਦੀਆਂ ਹਨ।
ਔਰ ਪੰਜ ਤੱਤ ਕਹੋ,
ਫਿਰ ਇਸ ਸਰੀਰ ਦਾ ਜਿਹੜੀ ਬਣਤਰ ਬਣੀ ਹੈ ਉਹ ਪੰਜ ਤੱਤ ਕਹੋ ਕਿ ਕਿੰਨਾ ਪੰਜਾਂ ਤੱਤਾਂ ਕਰਕੇ ਸਰੀਰ ਬਣਿਆ।
ਜੋ ਰੇਖੀਕ ਪੰਜ ਜਾਹੇ ਕੀ,
ਫਿਰ ਜਿਹੜੀਆਂ ਰੇਖੀਕ ਹੁੰਦੀਆਂ ਇੰਦਰੀਆਂ, ਜਿਹੜੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੇ ਉਹ ਵੀ ਮੈਨੂੰ ਦੱਸੋ।
ਗੁਣ ਸੁਭਾਏ ਸਭ,
ਫਿਰ ਇਹਨਾਂ ਇੰਦਰੀਆਂ ਦੇ ਜਿਹੜੇ ਗੁਣ ਨੇ ਉਹ ਕੀ ਨੇ, ਫਿਰ ਇਹਨਾਂ ਇੰਦਰੀਆਂ ਦੇ ਸੁਭਾਅ ਜਿਹੜੇ ਨੇ ਉਹ ਕੀ ਹਨ ਉਹ ਵੀ ਦੱਸੋ।
ਤੱਤਨ ਕੇ ਕਹੋ ਅਬ,
ਹੁਣ ਸਾਰੇ ਤੱਤ ਵੀ ਮੈਨੂੰ ਵੱਖਰੇ ਵੱਖਰੇ ਕਰਕੇ ਦੱਸੋ।
ਪ੍ਰਥਕ ਪ੍ਰਕਿਰਤ ਵਿਦ,
ਫਿਰ ਪ੍ਰਥਕ ਹੁੰਦਾ ਵੱਖਰਾ ਵੱਖਰਾ, ਕਹਿੰਦੇ ਜਿਹੜੀਆਂ ਇਹ ਪ੍ਰਕਿਰਤੀਆਂ ਨੇ ਇਹਨਾਂ ਦੇ ਸੁਭਾਅ ਨੇ ਜਿਹੜੇ ਉਹ ਇੱਕ ਇੱਕ ਇੰਦਰੀ ਦੇ ਇੱਕ ਇੱਕ ਇਹਨਾਂ ਦਾ ਗੁਣ, ਇੱਕ ਇੱਕ ਤੱਤ ਦਾ, ਇਹ ਵੱਖਰਾ ਵੱਖਰਾ ਕਰਕੇ ਮੈਨੂੰ ਸਾਰਾ ਦੱਸੋ।
ਸਭੇ ਦੇਹ ਮਾਹੇ ਕੀ,
ਕਿਉਂਕਿ ਇਹ ਸਾਰੇ ਦੇਹੀ ਦੇ ਵਿੱਚ ਨੇ, ਇਹ ਸਾਰੀ ਦੇਹੀ ਦੇ ਵਿੱਚੋਂ ਮੈਨੂੰ ਵੱਖਰੇ ਕਰਕੇ ਦੱਸਣੇ ਨੇ।
ਪੁੱਤਰ ਬਤਾਵੋ ਤੂੰ,
ਹੁਣ ਤੁਸੀਂ ਮੈਨੂੰ ਉੱਤਰ ਦੇਣਾ ਕਰੋ ਇਹਨਾਂ ਦਾ।
ਅੱਗੇ ਚੱਲ ਜਾਵੋ ਤੁਮ,
ਫੇਰ ਤੁਸੀਂ ਅੱਗੇ ਜਾ ਸਕਦੇ ਹੋ ਜੇ ਉੱਤਰ ਦੇਵੋਗੇ।
ਨਾ ਤੋ ਉਪਦੇਸ਼ ਲੀਜੈ,
ਨਹੀਂ ਜੇ ਤੁਹਾਨੂੰ ਪਤਾ ਲੱਗਦਾ ਇਹਨਾਂ ਦਾ ਤਾਂ ਫਿਰ ਮੇਰੇ ਤੋਂ ਉਪਦੇਸ਼ ਲੈ ਲਵੋ।
ਜੋ ਮਤ ਕਾਹੇ ਕੀ,
ਜਿਹੜੀ ਹੋਰ ਕਿਸੇ ਦੀ ਮਤ ਧਾਰਨ ਕਰਕੇ ਇਸ ਪਾਸੇ ਨੂੰ ਚਾਲਾ ਪਾਇਆ ਨਾ, ਉਹ ਛੱਡ ਦੇਵੋ।
ਮੂਲ ਕੋ ਕਮਲ ਦਲ,
ਸਤਿਗੁਰੂ ਪਾਤਸ਼ਾਹ ਮਹਾਰਾਜ, ਹੁਣ ਇਸ ਲੋਹਾਰੀ ਪ੍ਰਸਿੱਧ ਨੇ ਇਹ 25 ਪ੍ਰਕਿਰਤੀ, ਪੰਚੀਕਰਨ ਵੀ ਕਹਿੰਦੇ ਨੇ ਇਸ ਨੂੰ, ਤੇ 25 ਪ੍ਰਕਿਰਤੀਆਂ ਵੀ ਕਹਿੰਦੇ ਨੇ। ਸਭ ਤੋਂ ਔਖਾ ਵੇਦਾਂਤ ਦਾ ਸਵਾਲ ਹੈ ਇਹ, ਜਿਸ ਨੂੰ ਸਮਝ ਪੈ ਜਾਵੇ ਉਸ ਦੇ ਅੰਦਰ ਦੇ ਕਪਾਟ ਖੁੱਲ ਜਾਂਦੇ ਨੇ। MBBS ਡਾਕਟਰ ਵੀ ਇਸ ਤੋਂ ਹੀ ਪ੍ਰਯੋਗ ਲੈਂਦੇ ਨੇ। ਸਭ ਤੋਂ ਔਖਾ ਸਵਾਲ ਹੈ, ਤੇ MBBS ਡਾਕਟਰ ਜਿਹੜੇ ਨੇ ਜਾਂ ਜਿਹੜੇ ਸਿਖਰ ਤੇ ਪਹੁੰਚੇ ਨੇ, ਜਿਨ੍ਹਾਂ ਨੇ ਆਪਣੇ ਅੰਦਰ ਦੀ ਸਾਰਾ ਕੁਛ ਡਾਕਟਰੀ ਕੀਤੀ ਹੈ, ਗਿਆਨ ਕੀਤਾ, ਉਹ 25 ਪ੍ਰਕਿਰਤੀਆਂ ਨੂੰ ਅੱਗੇ ਲਿਆ ਕੇ ਆਉਂਦੇ ਨੇ, ਪਰ ਅਜੇ ਤੱਕ ਉਹਨਾਂ ਨੂੰ ਸਾਰੀਆਂ ਦਾ ਨੌਲੇਜ ਨਹੀਂ ਹੋਇਆ। ਕਿਉਂਕਿ ਜਿਹੜੇ ਤੱਤ ਇਹੋ ਜਿਹੇ ਨੇ ਜਿਹੜੇ ਦਿਸਦੇ ਹੀ ਨਹੀਂ, ਹੱਥ 'ਚ ਪਕੜ 'ਚ ਨਹੀਂ ਆਉਂਦੇ, ਹਵਾ ਪਕੜ 'ਚ ਨਹੀਂ ਆਉਂਦੀ। ਅੱਗ ਜਿਹੜੀ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ, ਹਵਾ ਨਜ਼ਰ ਵੀ ਨਹੀਂ ਆਉਂਦੀ, ਨਾ ਪਕੜ 'ਚ ਆਉਂਦੀ ਹੈ, ਮਹਿਸੂਸ ਹੁੰਦੀ ਹੈ ਜਦ ਚਮੜੀ ਨੂੰ ਸਪਰਸ਼ ਕਰਦੀ ਹੈ, ਉਂਝ ਪਤਾ ਨਹੀਂ ਲੱਗਦਾ ਕਿ ਹਵਾ ਕੀ ਹੈ, ਗਰਮ ਹੈ, ਠੰਡੀ ਹੈ, ਕੂਲੀ ਹੈ। ਇਸ ਤਰੀਕੇ ਦੇ ਨਾਲ ਅਜੇ ਤੱਕ ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਇਹ ਸਰੀਰ ਦੇ ਅੰਦਰ ਕਿਵੇਂ ਪ੍ਰਵੇਸ਼ ਕਰਦੀ ਹੈ। ਹੁਣ ਜਿਹੜੀਆਂ ਹਵਾਵਾਂ ਅੰਦਰ ਪ੍ਰਵੇਸ਼ ਕਰਦੀਆਂ ਨੇ ਉਹ ਇਹਨਾਂ ਨੂੰ ਪਤਾ ਨਹੀਂ, ਕਿ ਇਹ ਵੀ ਕਹਿੰਦੇ ਨੇ ਕਿ ਇੱਥੇ ਤੱਕ ਇਹ ਬਲੈਡਰ ਚੱਲਦਾ, ਇਹ ਦਿਲ ਪੰਪ ਮਾਰਦਾ, ਇੱਥੇ ਹਵਾ ਭਰਦਾ, ਇੱਥੇ ਨਾੜੀਆਂ ਦੇ ਵਿੱਚ ਖੂਨ ਚੱਲਦਾ, ਪਰ ਉਹ ਜਿਹੜੀ ਅੰਦਰ ਦੀ ਪ੍ਰਕਿਰਿਆ ਹੈ ਇਹ 10 ਹਵਾਵਾਂ ਚੱਲਦੀਆਂ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੱਸ ਰਹੇ ਹਨ,
ਮੂਲ ਕੋ ਕਮਲ ਦਲ।
ਮਹਾਰਾਜ ਕਹਿੰਦੇ ਐਸ ਲੋਹਾਰੀ ਪ੍ਰਸਿੱਧ, ਤੂੰ ਪਹਿਲਾਂ ਸਾਡੇ ਕੋਲੋਂ 6 ਚੱਕਰ ਹੀ ਸੁਣ ਲਾ। ਕਹਿੰਦੇ ਜਿਹੜਾ ਮੂਲਾ ਧਾਰ ਚੱਕਰ ਹੈ, ਕਹਿੰਦੇ ਇਸ ਦੀਆਂ ਜਿਹੜੀਆਂ ਪੰਖੜੀਆਂ ਹਨ,
ਚਾਰ ਹੈ ਅਮਲ ਲਾਲ।
ਕਹਿੰਦੇ ਇਸ ਮੂਲਾ ਧਾਰ ਚੱਕਰ ਦੀਆਂ 4 ਪੰਖੜੀਆਂ ਨੇ, ਤੇ ਇਸ ਦਾ ਲਾਲ ਰੰਗ ਹੈ।
ਨਾਭ ਤਲੇ ਖੱਟ ਦਲ,
ਫਿਰ ਜਿਹੜੇ ਨਾਭੀ ਤੋਂ ਹੇਠਾਂ ਜਿਹੜਾ ਸੁਧਾ ਅਸਧਾਰਨ ਚੱਕਰ ਹੈ, ਕਹਿੰਦੇ ਇਹ ਨਾਭੀ ਤੋਂ ਥੱਲੇ ਹੁੰਦਾ, ਕਾਮ ਕੁੰਡੇ ਤੇ ਵਾਸਾ ਹੁੰਦਾ ਹੈ।
ਪੀਰੋ ਰੰਗ ਜਾਣੀਐ,
ਹੱਟ ਦਲ 6 ਪੰਖੜੀਆਂ ਨੇ, ਇਸ ਦਾ ਪੀਲਾ ਰੰਗ ਜਾਣਨਾ ਕਰ। ਆਪਾਂ ਨੂੰ ਦੁਬਾਰਾ ਵਾਪਸ ਆਉਣਾ, ਮੈਂ ਨਾਲ ਨਾਲ ਹੀ ਦੱਸੀ ਜਾਵਾਂ। ਜਿਹੜਾ ਮੂਲਾ ਧਾਰ ਚੱਕਰ ਹੈ ਇਹ ਗੁਦਾ ਦੇ ਪਾਸ ਹੈ, ਇਸ ਦਾ ਲਾਲ ਰੰਗ ਹੈ, ਤੇ ਇੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਇਸ ਨੂੰ ਹੋਰ ਖੋਲ ਕੇ ਦੱਸਦੇ ਸਨ। ਉਹ ਕਹਿੰਦੇ ਇੱਥੇ ਗਣੇਸ਼ ਦਾ ਵਾਸਾ ਹੈ। ਕਾਮ ਕੁੰਡਾ ਜਿਹੜਾ ਇਸ ਦਾ ਪੀਲਾ ਰੰਗ ਹੈ, 6 ਪੰਖੜੀਆਂ ਨੇ ਇਸ ਦੀਆਂ, ਤੇ ਸੁਧਾ ਅਸਧਾਰਨ ਚੱਕਰ ਇਸ ਦਾ ਨਾਮ ਹੈ, ਇੱਥੇ ਬ੍ਰਹਮਾ ਦਾ ਵਾਸਾ ਹੈ।
ਨਾਭ ਮੈਂ ਦਸਮ ਦਲ,
ਫਿਰ ਜਿਹੜਾ ਨਾਭੀ ਦੇ ਵਿੱਚ ਮਣੀਪੂਰਵਕ ਚੱਕਰ ਇਸ ਦਾ ਨਾਮ ਹੈ। ਇੱਥੇ ਚੱਕਰਾਂ ਦੇ ਨਾਮ ਨਹੀਂ ਆਏ, ਜਿਸ ਜਿਹੜੇ ਸੰਥਿਆ ਕਰਦੇ ਨੇ ਉਹ ਨੋਟ ਕਰ ਲੈਣ, ਕਿਉਂਕਿ ਨਾਨਕ ਪ੍ਰਕਾਸ਼ ਦੇ ਵਿੱਚੋਂ ਇਹ ਚੱਕਰਾਂ ਦੇ ਨਾਮ ਨਹੀਂ ਲੱਭਣੇ, ਇਹ ਮਹਾਂਪੁਰਸ਼ਾਂ ਨੇ ਪੜ੍ਹਾਏ ਆ ਤਾਂ ਕਰਕੇ ਯਾਦ ਆ। ਇਹ ਨਾਭੀ ਦੇ ਵਿੱਚ ਜਿਹੜਾ ਮਣੀਪੂਰਵਕ ਚੱਕਰ ਹੁੰਦਾ, ਕਹਿੰਦੇ ਇਸ ਨਾਭੀ ਦੇ ਚੱਕਰ ਦੇ ਵਿੱਚ ਦਸਮ ਦਲ, ਇਸ ਦੇ ਜਿਹੜੇ ਚੱਕਰ ਨੇ ਇਸ ਦੀਆਂ 10 ਪੰਖੜੀਆਂ ਨੇ। ਨੀਲੋ ਰੰਗ ਸੋਹੈ ਜਾਕੋ, ਜਿਸ ਪੰਖੜੀਆਂ ਦਾ ਜਿਹੜਾ ਨੀਲਾ ਰੰਗ ਸੋਭਾ ਪਾਉਂਦਾ ਹੈ, ਇੱਥੇ ਵਿਸ਼ਨੂੰ ਜੀ ਦਾ ਵਾਸਾ ਹੈ।
ਰਿਧੇ ਦਲ ਦੁਆਸ ਜਾਕੋ,
ਕਹਿੰਦੇ ਰਿਧੇ ਦਲ ਦੁਆ ਦਸ ਜਾਕੋ, ਜਿਹੜਾ ਹਿਰਦੇ ਦੇ ਵਿੱਚ ਹੈ, ਕਹਿੰਦੇ ਇਹ ਅਨਾਹਦ ਚੱਕਰ ਇਸ ਦਾ ਨਾਮ ਹੈ, ਔਰ ਅਨਾਹਦ ਚੱਕਰ ਦੀਆਂ ਦੁਆ ਦਸ 12 ਪੰਖੜੀਆਂ ਹਨ।
ਸੇਤ ਪਹਿਚਾਨੀ ਹੈ,
ਔਰ ਇਸ ਦਾ ਜਿਹੜਾ ਰੰਗ ਉਹ ਚਿੱਟਾ ਹੈ, ਇੱਥੇ ਸ਼ਿਵਜੀ ਦਾ ਵਾਸਾ ਹੈ।
ਕੰਠ ਕੋ ਕਮਲ ਦਲ,
ਕਹਿੰਦੇ ਜਿਹੜਾ ਕੰਠ ਦਾ ਹੈ ਇਹਦਾ ਨਾਮ ਬਸੁੰਧਾ ਚੱਕਰ ਹੈ, ਫਿਰ ਬਸੁੰਧਾ ਚੰਕਰ ਜਿਹੜਾ ਕੰਠ ਦੇ ਵਿੱਚ ਰਹਿੰਦਾ ਹੈ, ਇਸ ਦਾ ਕਹਿੰਦੇ ਜਿਹੜੇ ਦਲ ਹਨ
16 ਹੈ ਅਮਲ ਭੇਦ,
ਇਸ ਦੀਆਂ 16 ਪੰਖੜੀਆਂ ਨੇ। ਅਮਲ ਭੇਦ ਮੈਲ ਤੋਂ ਰਹਿਤ ਉੱਜਲ ਇਸ ਦੀਆਂ ਪੰਖੜੀਆਂ ਹਨ, ਚਿੱਟਾ ਰੰਗ ਹੈ। ਇੱਥੇ ਇਹ ਜਿਹੜਾ ਵਾਸਾ ਹੈ ਉਹ ਜੀਵ ਦਾ ਹੈ, ਕਿਉਂਕਿ ਨਾਲ ਨਾਲ ਪਤਾ ਲੱਗਦਾ ਜਾਵੇ ਇੱਥੇ ਕੌਣ ਵੱਸਦਾ, ਇਹ ਕੰਠ ਦੇ ਵਿੱਚ ਜੀਵ ਦਾ ਵਾਸਾ ਹੈ।
ਤ੍ਰਿਕੁਟੀ ਮੈਂ ਦੋਏ ਦਲ,
ਜਿਹੜਾ ਤ੍ਰਿਕੁਟੀ ਦੇ ਵਿੱਚ ਹੈ ਉਹ ਹੈ ਆਗਿਆ ਚੱਕਰ, ਕਿਉਂਕਿ ਇੱਥੇ ਨਾਮ ਨਹੀਂ ਆਉਣੇ, ਤ੍ਰਿਕੁਟੀ ਦੇ ਵਿੱਚ ਆਗਿਆ ਚੱਕਰ ਹੈ, ਤੇ ਇਸ ਦੀਆਂ 2 ਪੰਖੜੀਆਂ ਹਨ ਇਸ ਚੱਕਰ ਦੀਆਂ।
ਭਾਮ ਸੁਖ ਦਾਨੀਆਂ,
ਕਿਉਂਕਿ ਇੱਥੇ ਜਿਹੜਾ ਤ੍ਰਿਕੁਟੀ ਦੇ ਵਿੱਚ ਆਗਿਆ ਚੱਕਰ ਰਹਿੰਦਾ ਹੈ, ਇਸ ਦਾ ਘਰ ਜਿਹੜਾ ਸੁਖ ਦੇਣ ਵਾਲਾ ਹੈ, ਕਿਉਂਕਿ ਇੱਥੇ ਵਾਸਾ ਗੁਰੂ ਦਾ ਹੈ, ਇਸ ਵਾਸਤੇ ਇਹ ਸੁੱਖਾਂ ਦਾ ਘਰ ਹੈ।
ਭੇਦ ਇਨ ਜਾਏ,
ਜਿਹੜੇ ਇਹਨਾਂ ਦੇ ਭੇਦ ਹਨ,
ਘਟ ਚੱਕਰ ਜੋ ਲਾਏ।
ਮਹਾਰਾਜ ਕਹਿੰਦੇ ਅਸੀਂ ਇਹ ਛੇ ਚੱਕਰ ਤੈਨੂੰ ਕਹਿ ਕੇ ਦੱਸ ਦਿੱਤੇ ਨੇ, ਆਗਿਆ ਚੱਕਰ, ਬਸੰਦਾ ਚੱਕਰ, ਅਨਾਹਦ ਚੱਕਰ, ਮਣੀਪੂਰਵਕ ਚੱਕਰ, ਫਿਰ ਇਸੇ ਤਰ੍ਹਾਂ ਸਦਾ ਅਸਧਾਰਨ ਚੱਕਰ ਤੇ ਮੂਲਾਧਾਰ ਚੱਕਰ। ਇਹਨਾਂ ਦੇ ਵਾਸੇ ਵੀ ਦੱਸ ਦਿੱਤੇ ਨੇ, ਇਹਨਾਂ ਦੇ ਰੰਗ ਵੀ ਦੱਸ ਦਿੱਤੇ ਨੇ, ਇਹਨਾਂ ਦੀਆਂ ਪੰਖੜੀਆਂ ਵੀ ਦੱਸ ਦਿੱਤੀਆਂ ਨੇ ਕਿ ਕਿੰਨੀਆਂ ਕਿੰਨੀਆਂ ਪੰਖੜੀਆਂ ਹਨ। ਜੇ ਤੇਰੇ ਮਨ ਦੇ ਵਿੱਚ ਕੋਈ ਭੁਲੇਖਾ ਹੈ ਤੇ ਲੋਹਾਰੀ ਭਾ ਫੇਰ ਦੱਸ ਦੇ, ਅਸੀਂ ਫੇਰ ਦੁਬਾਰਾ ਦੱਸ ਦਿੰਦੇ ਹਾਂ।
ਦਸ ਦੁਆਰ ਠਹਿਰਾਏ ਥਾਏ,
ਫਿਰ ਤੁਸੀਂ ਇਹਨਾਂ ਚੱਕਰਾਂ ਨੂੰ ਵਿੰਨ ਕਰਕੇ ਛਿਆਂ ਨੂੰ ਤੇ ਦਸਮ ਦੁਆਰ ਨੂੰ ਖੋਲਦੇ ਹੋ ਤੇ ਉਹਦੇ ਵਿੱਚ ਜਾ ਕੇ ਆਪਣੇ ਸਵਾਸ ਟਕਾ ਲੈਂਦੇ ਹੋ, ਜਿਸ ਕਰਕੇ ਉਮਰਾਂ ਵੱਧ ਜਾਂਦੀਆਂ ਹਨ।
ਐਸੀ ਵਿਧ ਮਾਨੀਐ,
ਇਹ ਇਸ ਤਰ੍ਹਾਂ ਦੀ ਵਿਧੀ ਜਾਣ ਲੈ, ਕਿਉਂਕਿ ਇੱਥੇ ਸ਼ੰਕਾ ਪੈਦਾ ਹੋ ਜਾਂਦਾ ਕਿ ਦਸਮ ਦੁਆਰ ਜਦ ਖੁੱਲ ਜੇ ਕਿਵੇਂ ਸਵਾਸ ਟਿਕਦਾ। ਜਦ ਦਸਮ ਦੁਆਰ ਦੇ ਵਿੱਚ ਸਵਾਸ ਚੜ ਜਾਵੇ ਨਾ ਤੇ ਫਿਰ ਉੱਥੇ ਤ੍ਰਿਕੁੱਟੀ ਖੁੱਲਦੀ ਹੈ, ਤ੍ਰਿਕੁੱਟੀ ਦਰਵਾਜ਼ਾ ਹੈ, ਜਦ ਖੁੱਲ ਜਾਂਦਾ ਉੱਥੇ ਆਪਣਾ ਸਵਾਸ ਟਿਕ ਜਾਂਦਾ, ਫਿਰ ਉਸ ਸਵਾਸ ਨੂੰ ਉਤਾਰਨ ਦੀ ਲੋੜ ਨਹੀਂ ਪੈਂਦੀ। ਤੇ ਜਦ ਜੀ ਕਰੇ, ਜਿੰਨਾ ਮਰਜ਼ੀ ਦਿਲ ਕਰੇ, ਉਸ ਨੂੰ ਖੋਲ ਕਰਕੇ ਤੇ ਉਹ ਲੱਖਾਂ ਸਾਲ ਬੈਠਾ ਰਹੇ, ਉਮਰ ਵਧੀ ਰਹਿੰਦੀ ਹੈ। ਜਿਹੜਾ ਤ੍ਰਿਕੁਟੀ ਦਾ ਸਮਾਧੀ ਲਗਾਉਣੀ ਹੈ, ਇਹ ਕੁਝ ਦਿਨਾਂ ਦੀ ਹੈ। ਸਵਾਸ ਤ੍ਰਿਕੁਟੀ ਦੇ ਵਿੱਚ ਵੀ ਟਿਕਦੇ ਨੇ, ਪਰ ਕੁਝ ਦਿਨਾਂ ਦੀ ਸਮਾਧੀ ਹੈ। ਤੇ ਇਸੇ ਤਰ੍ਹਾਂ ਜਿਹੜਾ ਆਗਿਆ ਚੱਕਰ ਨੂੰ ਖੋਲ ਕਰਕੇ ਤੇ ਤ੍ਰਿਕੁਟੀ ਤੋਂ ਤੇ ਦਸਮ ਦੁਆਰ ਦੇ ਵਿਚਕਾਰ ਸਵਾਸ ਟਿਕਾਉਣਾ, ਇਹ ਕੁਝ ਕੁ ਮਹੀਨਿਆਂ ਦੀ ਸਮਾਧੀ ਹੈ। ਤੇ ਜਿਸ ਨੇ ਤੀਜੇ ਹਿੱਸੇ ਤੇ ਜਾ ਕਰਕੇ ਦਸਮ ਦੁਆਰ ਦੇ ਵਿੱਚ ਸਵਾਸ ਟਿਕਾ ਲਿਆ, ਇੱਥੇ ਕੋਈ ਗਿਣਤੀ ਮਿਣਤੀ ਨਹੀਂ, ਚਾਹੇ ਕੋਈ ਲੱਖਾਂ ਦੀ ਵਰ੍ਹਿਆਂ ਦੀ ਉਮਰ ਬਣਾ ਕੇ ਬੈਠਾ ਰਹੇ, ਇਹ ਉਵੇਂ ਸਵਾਸ ਟਿਕਿਆ ਰਹਿੰਦਾ, ਕਿਉਂਕਿ ਸਵਾਸ ਗਿਣਤੀ ਦੇ ਨੇ। ਗਣ ਕਾਲੇ ਸਭ ਦਿਵਸ ਸਾਸ, ਨਹਿ ਵਢਣ ਘਟਣ ਤਿਲ ਸਾਰ। ਇਹ ਯੋਗ ਮਤ ਵਾਲਿਆਂ ਨੂੰ, ਯੋਗੀਆਂ ਨੂੰ ਵੀ ਪਤਾ ਹੈ, ਨਾਥਾਂ ਨੂੰ ਪਤਾ ਹੈ, ਸਿੱਧਾਂ ਨੂੰ, ਕਿ ਮਿਣਤੀ ਦੇ ਗਿਣਤੀ ਦੇ ਸਵਾਸ ਮਿਲੇ ਨੇ। ਮਰਨ ਲਿਖਾਏ ਮੰਡਲ ਮਹਿ ਆਏ, ਲਿਖਿਆ ਆਇਆ ਗੋਬਿੰਦ ਕਾਵਣ ਜਾ ਰਿਹਾ, ਮਿੱਤਰਾ ਉੱਠ ਚੱਲੇ ਕਮਾਣਾ ਸਾਥ। ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕ ਸੱਦੇ ਉੱਠੀ ਜਾਹੇ। ਕਿਉਂਕਿ ਲਿਖੇ ਹੋਏ ਨੇ ਤੇ ਉਹ ਲਿਖਿਆ ਹੋਇਆ ਨੇ, ਇੱਕ ਦਿਨ ਖਤਮ ਹੋਣਾ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਉਹਦ ਬਿਹਾਤ ਹੈ, ਫੂਟੈ ਘੱਟ ਦਿਓ ਪਾਣੀ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ। ਕਿਉਂਕਿ ਇਹ ਸਮੇਂ ਦੇ ਵਿੱਚ ਰੱਖਿਆ ਗਿਆ, ਤਾਂ ਕਰਕੇ ਇਹ ਸਵਾਸ ਟਿਕਾਉਂਦੇ ਨੇ ਕਿ ਅਸੀਂ ਸਰੀਰ ਦਾ ਸੁੱਖ ਪਾ ਕੇ ਹੋਰ ਬੈਠੇ ਰਹੀਏ ਇਸ ਦੁਨੀਆਂ ਦੇ ਉੱਪਰ। ਇਸ ਕਰਕੇ ਇਹ ਦਸਮ ਦੁਆਰ ਦੇ ਵਿੱਚ ਸਵਾਸ ਟਿਕਾਉਂਦੇ ਨੇ, ਇਹ ਤੀਸਰੀ ਅਵਸਥਾ ਨੂੰ ਅਪਣਾਉਂਦੇ ਹਨ।
ਪੌਣ ਦਸ ਸੁਣੋ ਨਾਮ,
ਮਹਾਰਾਜ ਕਹਿੰਦੇ ਇਹ ਤਾਂ ਸਨ ਛੇ ਚੱਕਰ ਤੇ ਭਿਅੰਗ ਮਨਾੜੀ, ਜਿਸ ਨੂੰ ਤੁਸੀਂ ਵਿੰਨਿਆ ਹੋਇਆ। ਹੁਣ ਲੋਹਾਰੀ ਪ੍ਰਸਿੱਧ ਪੌਣ ਸੁਣ ਲੈ, ਕਿੰਨੇ ਤਰ੍ਹਾਂ ਦੀ ਪੌਣ ਹੈ?
ਪ੍ਰਾਣ ਹੈ ਅਪਾਨ ਦੋ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨੇ ਕਿ ਇਹ ਜਿਹੜੀ ਪੌਣ ਹੈ ਦੇ ਦਸ ਕਿਸਮ ਦੀ ਹੈ। ਪਹਿਲੀ ਹੈ ਪ੍ਰਾਣ, ਦੂਸਰੀ ਅਪਾਨ ਹੈ,
ਜਾਨੀਏ ਸਮਾਨ,
ਫਿਰ ਜਿਹੜੀ ਤੀਸਰੀ ਹੈ ਉਹ ਸਮਾਨ ਹਵਾ ਹੈ,
ਉਦਿਆਨ ਹੈ ਪਬਿਆਨ ਸੋ,
ਫਿਰ ਜਿਹੜੀ ਚੌਥੀ ਉਦਿਆਨ ਹੈ, ਪੰਜਵੀਂ ਬਿਆਨ ਹਵਾ ਹੈ,
ਨਾਗ ਔਰ ਕੂਰਮ ਕ੍ਰਿਕਲ,
ਛੇਵੀਂ ਨਾਗ ਹਵਾ ਹੈ, ਸੱਤਵੀਂ ਕੂਰਮ ਹੈ ਤੇ ਅੱਠਵੀਂ ਕ੍ਰਿਕਲ ਹੈ।
ਦੇਵਦੱਤ ਲਖੋ,
ਜਿਹੜੀ ਦੇਵਦੱਤ ਹੈ ਇਹ ਨਾਮੀ ਹਵਾ ਹੈ,
ਦਸਵੀਂ ਧਨੰਜੈ ਨਾਮ,
ਫਿਰ ਜਿਹੜੀ ਦਸਵੀਂ ਹਵਾ ਹੈ ਉਸਦਾ ਨਾਮ ਧਨੰਜੈ ਹੈ। ਲੋਹਾਰੀ ਭਾ, ਦਸ ਪ੍ਰਕਾਰ ਦੀਆਂ ਹਵਾਵਾਂ ਇਸ ਸਰੀਰ ਦੇ ਅੰਦਰ ਫਿਰਦੀਆਂ ਨੇ। ਗੁਦਾ ਪਾਨ ਹੀਏ ਪਾਨ ਪੁਨ ਕੰਠ ਉਦਾ ਨਹਿਮਾਨ, ਬਿਆਨ ਸਭ ਨਾਭ ਸਮਾਨ, ਸਰੀਰ ਸਭ ਬਿਆਨ ਵਸੈ ਦੇ ਜਾਨ। ਜਿਹੜੇ ਅਧਿਆਤਮ ਪ੍ਰਕਾਸ਼ ਦੇ ਟੀਕਾਕਾਰ ਸੁਖਦੇਵ ਸਿੰਘ ਜੀ ਨੇ, ਉਹਨਾਂ ਨੇ ਪੰਜ ਪ੍ਰਕਾਰ ਦੀਆਂ ਜਿਹੜੀਆਂ ਹਵਾਵਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਦਸ ਪ੍ਰਕਾਰ ਦੀਆਂ ਹਵਾਵਾਂ ਦਾ ਕਥਨ ਕੀਤਾ ਹੈ। ਜਿਹੜੀਆਂ ਇਹ ਗੁਦਾ ਪਾਨ ਹੀਏ ਪਾਨ ਪੁਨ ਕੰਠ ਉਦਾ ਨਹਿਮਾਨ, ਨਾਭ ਸਮਾਨ, ਸਰੀਰ ਸਭ ਬਿਆਨ ਵਸੈ ਜੇ ਜਾਨ। ਇਹ ਜਿਹੜੀਆਂ ਪੰਜ ਹਵਾਵਾਂ ਨੇ ਇਹ ਮੇਨ ਨੇ। ਜਿਹੜੀਆਂ ਪੰਜ ਹੋਰ ਨੇ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹ ਵੀ ਦੱਸਦੇ ਨੇ, ਕਿਤੇ ਸਿੱਧੂ ਤੁਹਾਡੇ ਮਨਾਂ ਦੇ ਅੰਦਰ ਕੋਈ ਭੁਲੇਖਾ ਨਾ ਰਹਿ ਜਾਵੇ ਕਿ ਉਹ ਨਹੀਂ ਦੱਸੀਆਂ। ਇਹ ਪੰਜ ਹਵਾਵਾਂ ਇਹ ਨੇ ਤੇ ਪੰਜ ਉਪ ਹਵਾਵਾਂ ਨੇ, ਇਹ ਸਾਰੀਆਂ ਦਸ ਹਨ ਸਰੀਰ ਵਿੱਚ।
ਕਰਤਬ ਖਾਨ ਸੋ,
ਇਹ ਜੇ ਕੀ ਕਰਦੀਆਂ ਨੇ ਮੈਂ ਉਹ ਵੀ ਦੱਸਦਾ ਹਾਂ।
ਪ੍ਰਾਣ ਰਹੇ ਹਿਰਦੇ ਮਾਹੇ,
ਕਿਉਂਕਿ ਲੋਹਾਰੀਪਾ ਨੇ ਪੁੱਛਿਆ ਸੀ ਕਿ ਇਹਨਾਂ ਦੇ ਸੁਭਾਵ ਤੇ ਗੁਣ ਵੀ ਦੱਸੋ ਕਿ ਕੀ ਨੇ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਪਾਨ ਹਵਾ ਹੈ ਇਹ ਹਿਰਦੇ ਵਿੱਚ ਰਹਿੰਦੀ ਹੈ,
ਗੋਦਾ ਮੈਂ ਅਪਾਨ ਜਾਨ,
ਫਿਰ ਗੋਦਾ ਦੇ ਵਿੱਚ ਮੂਲਾਧਾਰ ਚੱਕਰ ਦੇ ਕੋਲ ਇਹ ਅਪਾਨ ਹਵਾ ਦਾ ਵਾਸਾ ਹੈ,
ਨਾਭ ਮੈਂ ਸਮਾਨ,
ਫਿਰ ਨਾਭੀ ਦੇ ਵਿੱਚ ਸਮਾਨ ਹਵਾ ਹੈ। ਨਾਲ ਦੀ ਨਾਲ ਥੋੜਾ ਜਿਹਾ ਵਿਸਤਾਰ ਕਰ ਦਈਏ ਕਿ ਜਿਹੜੀ ਹਿਰਦੇ ਦੇ ਵਿੱਚ ਪਾਨ ਹਵਾ ਹੈ ਉਹ ਹਿਰਦੇ ਨੂੰ ਫੈਲਾਉਂਦੀ ਹੈ। ਜਦੋਂ ਆਪਾਂ ਛਾਤੀ ਫੈਲਾਉਂਦੇ, ਕਿਤੇ ਦੇਖਿਆ ਨਾ ਆਪਾਂ ਕਦੇ ਛਾਤੀ ਫੈਲਾ ਲੈਂਦੇ ਹਾਂ ਮਰਜ਼ੀ ਹੈ ਤੇ ਕਦੇ ਨਾ ਫੁੱਲਦੀ ਹੈ, ਪਰ ਦੂਸਰਾ ਖਿਆਲ ਜਦੋਂ ਦਿਲ ਚੱਲਦਾ ਕਦੇ ਦੇਖਿਓ ਇਹ ਸੁੱਤੇ ਪਿਆਂ ਦੇ ਛਾਤੀ ਹੇਠਾਂ ਉੱਪਰ ਨੂੰ ਚੱਲਦੀ ਹੈ, ਉਹ ਪਾਨ ਹਵਾ ਹੈ। ਜਦੋਂ ਉਹ ਇੱਕ ਸਾਰੀ ਜਿਹੜੀ ਸਰੀਰ ਨੂੰ ਪ੍ਰਕਿਰਤੀ ਕਰਦੀ, ਅਸਲ ਵਿੱਚ ਹਵਾ ਇੱਕੋ ਹੀ ਹੈ ਸਾਰੇ ਸਰੀਰ ਦੇ ਵਿੱਚ, ਜਿਸਦਾ ਨਾਮ ਬਿਆਨ ਹੈ। ਹਵਾ ਇੱਕ ਹੈ ਪਰ ਇਹ ਜਾਂਦੀ ਜਿਵੇਂ ਜਿਵੇਂ ਸਾਰਿਆਂ ਟਿਕਾਣਿਆਂ 'ਤੇ ਹੈ, ਉਹਨਾਂ ਦਾ ਨਾਮ ਵੱਖਰਾ ਵੱਖਰਾ ਪੈ ਗਿਆ। ਬੱਸ ਇੱਕੋ ਹੀ ਬੱਸ ਸਟੈਂਡ ਤੋਂ ਚੱਲਦੀ ਹੈ, ਪਰ ਉਸਨੇ ਜਿਸ ਸਥਾਨ ਤੋਂ ਚੱਲਣਾ ਹੋਵੇ, ਮੰਨ ਲਓ ਕਿ ਉਸਨੇ ਲੁਧਿਆਣੇ ਤੋਂ ਚੱਲ ਕੇ ਅਤੇ ਜਲੰਧਰ ਪਹੁੰਚਣਾ ਹੈ, ਅਤੇ ਜਿੰਨੇ ਰਸਤੇ ਦੇ ਵਿੱਚ ਟਿਕਾਣੇ ਨੇ, ਬੱਸ ਤਾਂ ਇੱਕੋ ਹੀ ਚੱਲੀ ਹੈ, ਪਹੁੰਚਣਾ ਉਸਨੇ ਜਲੰਧਰ ਹੈ, ਪਰ ਜਿੰਨੇ ਥਾਵਾਂ 'ਤੇ ਉਸਨੇ ਪੜਾਅ ਕਰਨੇ, ਸਟੋਪ ਕਰਨੇ ਨੇ, ਉਨੇ ਥਾਵਾਂ ਦੇ ਨਾਂ ਵੱਖਰੇ ਵੱਖਰੇ ਪੈ ਜਾਣੇ ਨੇ। ਹੁਣ ਇਹ ਫਗਵਾੜੇ ਰੁਕੇਗੀ, ਹੁਣ ਇਹ ਅੰਬਾਲੇ ਰੁਕੇਗੀ, ਉਹ ਸਾਰੇ ਨਾਂ ਪੈ ਗਏ ਵਿੱਚ। ਉਹ ਇਵੇਂ ਇਹ ਜਿਹੜੀ ਹਵਾ ਹੈ ਇੱਕੋ ਹੀ ਹੈ, ਜਿਵੇਂ ਜਿਵੇਂ ਵੱਖਰੇ ਵੱਖਰੇ ਥਾਵਾਂ 'ਤੇ ਜਾਂਦੀ ਹੈ, ਤਿਵੇਂ ਤਿਵੇਂ ਇਹਨਾਂ ਦੇ ਨਾਮ ਵੱਖਰੇ ਵੱਖਰੇ ਪੈ ਗਏ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਹਿਰਦੇ ਦੇ ਵਿੱਚ ਹੈ ਉਹ ਪਾਨ ਹਵਾ, ਉਸਦਾ ਨਾਮ ਪੈ ਗਿਆ। ਜਿਹੜੀ ਇਸੇ ਤਰ੍ਹਾਂ ਗੋਦਾ ਦੇ ਵਿੱਚ ਹੈ ਉਸਦਾ ਅਪਾਨ ਹਵਾ ਨਾਂ ਪੈ ਗਿਆ। ਕਹਿੰਦੇ ਗੈਸ ਹੋ ਗਈ, ਪਦ ਬਣ ਗਿਆ, ਹਵਾ ਬਾਹਰ ਨਿਕਲ ਗਈ। ਇਹ ਅਪਾਨ ਹਵਾ, ਇਸਦਾ ਨਾਮ ਹੈ
ਨਾਭ ਮੈਂ ਸਮਾਨ ਕੰਠ।
ਫਿਰ ਜਿਹੜੀ ਨਾਭੇ ਦੇ ਵਿੱਚ ਹੈ ਇਹ ਸਮਾਨ ਹਵਾ ਹੈ,
ਵੇਖੇ ਉਹ ਧਿਆਨ ਸੋ।
ਫਿਰ ਜਿਹੜੀ ਕੰਠ ਦੇ ਵਿੱਚ ਹੈ ਉਹ ਇਸੇ ਤਰ੍ਹਾਂ ਉਦਿਆਨ ਹਵਾ ਇਹ ਵਸਦੀ ਹੈ,
ਵਿਆਪਕ ਬਿਆਨ ਤਨ।
ਫਿਰ ਜਿਹੜੀ ਸਾਰੇ ਸਰੀਰ ਦੇ ਵਿੱਚ ਵਸਦੀ ਹੈ ਉਸਦਾ ਨਾਮ ਬਿਆਨ ਹਵਾ ਹੈ। ਜਿਹੜੀ ਕੰਠ ਦੇ ਵਿੱਚ ਵਸਦੀ ਹੈ ਇਹ ਸਾਡੇ ਕੰਠ ਨੂੰ ਖੋਲਣ ਦਾ ਕੰਮ ਕਰਦੀ ਹੈ, ਕਿਉਂਕਿ ਜਦੋਂ ਬੋਲਦੇ ਹਾਂ ਸ਼ਬਦ ਨੂੰ ਬੋਲਦੇ ਹਾਂ ਤੇ ਸ਼ਬਦ ਨਾਭੀ ਤੋਂ ਪੈਦਾ ਹੁੰਦਾ, ਉਹ ਕੇਵਲ ਸੰਕਲਪ ਬਣਦਾ, ਪਰ ਸ਼ਬਦ ਨੂੰ ਬਣਾਉਣ ਦੇ ਵਿੱਚ ਇਹ ਉਦਿਆਨ ਹਵਾ ਕੰਮ ਕਰਦੀ ਹੈ। ਜੇ ਹਵਾ ਨਾ ਹੋਵੇ, ਹਵਾ ਨਿਕਲ ਜਾਵੇ, ਫਿਰ ਬੋਲਣਾ ਕਿੱਥੋਂ ਹੈ? ਸੰਕਲਪ ਹੀ ਖਤਮ ਹੋ ਗਿਆ, ਹਵਾ ਸਾਰੀ ਖਤਮ ਹੋ ਗਈ। ਉਹ ਬਿਆਨ ਹਵਾ ਨਾਭੀ ਤੋਂ ਪੈਦਾ ਚੁੱਕ ਦਿੰਦੀ ਹੈ, ਸੰਕਲਪ ਬਣ ਕੇ ਉੱਤੇ ਆਉਂਦਾ, ਜਦੋਂ ਸ਼ਬਦ ਬਣ ਲੱਗਦਾ ਉਦਿਆਨ ਹਵਾ ਕੰਮ ਕਰਦੀ ਹੈ ਤੇ ਉਹ ਸ਼ਬਦ ਬਣ ਜਾਂਦਾ। ਕਈ ਵਾਰੀ ਦੇਖੋ ਸ਼ਬਦ ਬੋਲਦੇ ਆ, ਜਿਸ ਦੇ ਦੰਦ ਵਿੱਚ ਮੂੰਹ ਚੋਂ ਨਿਕਲ ਜਾਣ ਦਾ ਹਵਾ ਕ੍ਰੋਸ ਕਰ ਜਾਂਦੀ ਹੈ ਤੇ ਸ਼ਬਦ ਜਿਹੜਾ ਉਹ ਮਿਸਅਪ ਹੋ ਜਾਂਦਾ, ਪਤਾ ਨਹੀਂ ਲੱਗਦਾ ਕੀ ਬੋਲਿਆ। ਕਾਰਨ ਇਹੀ ਹੈ ਕਿ ਉਹ ਜਿਹੜੀ ਉਦਿਆਨ ਹਵਾ ਸੀ ਜਿਸਨੇ ਸ਼ਬਦ ਬਣਾਇਆ ਸੀ, ਉਹ ਇਹ ਜਿਹੜੇ ਅੱਗੇ ਕੰਟਰੋਲ ਕਰਨ ਵਾਸਤੇ ਹਵਾ ਨੂੰ ਦੰਦ ਦਿੱਤੇ ਸਨ, ਉਹ ਮੁੱਖ 'ਚ ਨਹੀਂ ਰਹੇ, ਹਵਾ ਕੰਟਰੋਲ ਨਹੀਂ ਹੋ ਸਕੀ, ਠੀਕ ਢੰਗ ਦੇ ਨਾਲ ਸ਼ਬਦ ਨਹੀਂ ਬਣ ਸਕਿਆ। ਇਹ ਕੰਠ ਦੇ ਵਿੱਚ ਵਸਦੀ ਹੈ, ਸਾਰੇ ਸਰੀਰ ਦੇ ਵਿੱਚ ਬਿਆਨ ਹਵਾ ਚੱਲਦੀ ਹੈ।
ਨਾਗ ਉਦਗਾਰ ਕਰੇ,
ਕਹਿੰਦੇ ਜਿਹੜੀ ਨਾਗ ਹਵਾ ਹੈ ਇਹ ਰੋਟੀ ਪਾਣੀ ਖਾਧਾ, ਉਹ ਕਹਿੰਦੇ ਉਦਗਾਰ ਨਾਮ ਹੁੰਦਾ ਡਕਾਰ ਦਾ। ਕਹਿੰਦੇ ਜਦੋਂ ਡਕਾਰ ਆਉਂਦਾ ਉਹ ਨਾਗ ਹਵਾ ਉਸਦਾ ਨਾਮ ਹੈ, ਉਂਝ ਕਹਿ ਦਿੰਦੇ ਡਕਾਰ ਆ ਗਿਆ। ਕਹਿੰਦੇ ਹੁਣ ਡਕਾਰ ਆ ਗਿਆ, ਰੋਟੀ ਪਾਣੀ ਪਚ ਗਿਆ, ਇਹ ਉਸਦਾ ਨਾਮ ਹੈ
ਕੂਰਮ ਸੋ ਲੋਚਨ ਕੀ।
ਕੂਰਮ ਸੋ ਲੋਚਨ ਕੀ ਪਲਕ ਖੁਲਾਨ ਸੋ, ਕਹਿੰਦੇ ਜਿਹੜੀ ਕੂਰਮ ਹਵਾ ਹੈ ਇਹ ਸਾਡੇ ਨੇਤਰਾਂ ਦੀਆਂ ਜਿਹੜੀਆਂ ਪਲਕਾਂ ਨੇ ਇਸ ਨੂੰ ਖੋਲਣ ਮੀਚਣ ਦਾ ਕੰਮ ਕਰਦੀ ਹੈ, ਕਿਉਂਕਿ ਜੇ ਇਸ ਦੇ ਕੋਲ ਹਵਾ ਨਾ ਹੋਵੇ ਇਹਨਾਂ ਨੂੰ ਕਿਹੜਾ ਸਹਾਰਾ ਮਿਲਿਆ ਕਿ ਇਸ ਨੂੰ ਕੌਣ ਖੋਲੇਗਾ ਪਲਕਾਂ ਨੂੰ। ਆਪਾਂ ਦੇ ਕੋਲ ਸਾਰੀ ਪ੍ਰਕਿਰਿਆ ਹੋ ਰਹੀ ਹੈ, ਸਾਨੂੰ ਗਿਆਨ ਨਹੀਂ ਹੈ, ਤੇ ਲੋਹਾ ਰੀਪਾ ਨੂੰ ਵੀ ਨਹੀਂ ਪਤਾ ਕਿ ਇਹ ਜਿਹੜੀਆਂ ਪੰਜ ਹਵਾਵਾਂ ਨੇ ਇਹ ਕੀ ਕੰਮ ਕਰਦੀਆਂ ਨੇ। ਜਿਹੜੀਆਂ ਉਪ ਹਵਾਵਾਂ ਸਨ ਨਾ ਕਿ ਗੁਦਾ ਪਾਨ, ਹੀਏ ਪਾਨ, ਪੁੰਨ ਕੰਠ ਉਦਾ ਨਹਿਮਾਨ, ਨਾ ਬਸਮਾਨ ਸਰੀਰ, ਸਭ ਬਿਆਨ ਬਸਿਆ ਸਭ ਜਾਨ, ਇਹ ਪੰਜ ਹਵਾਵਾਂ ਦਾ ਇਹਨਾਂ ਸਿੱਧਾਂ ਨੂੰ ਪਤਾ ਸੀ। ਜਿਹੜੇ ਵੇਦਾਂਤ ਦੇ ਗ੍ਰੰਥ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਇਹ ਪੰਜ ਹਵਾਵਾਂ ਦਾ ਜ਼ਿਕਰ ਆਉਂਦਾ, ਕਿਉਂਕਿ ਇਹਨਾਂ ਦੇ ਬਣਾਏ ਹੋਏ ਨੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਪੰਜ ਹੋਰ ਦੱਸਦੇ ਨੇ। ਕਹਿੰਦੇ ਜਿਹੜੇ ਡਕਾਰ ਹੁੰਦਾ ਉਹ ਦੱਸੋ ਕਿਹੜੀ ਹਵਾ, ਉਹ ਉਦਗਾਰ ਹਵਾ। ਜਦੋਂ ਡਕਾਰ ਵੱਜਦਾ ਉਹ ਹਵਾ ਮੂੰਹ ਰਾਹੀਂ ਬਾਹਰ ਨਿਕਲ ਜਾਂਦੀ ਹੈ, ਤੇ ਜਿਹੜੀ ਅੰਦਰ ਦੀ ਪਾਚਣ ਸ਼ਕਤੀ ਹੈ ਉਹ ਹੇਠਾਂ ਉਹ ਸੈੱਟ ਹੋ ਜਾਂਦੀ ਹੈ, ਸਾਰਾ ਖਾਧਾ ਪੀਤਾ ਹਜ਼ਮ ਹੋ ਜਾਂਦਾ। ਇਸੇ ਤਰ੍ਹਾਂ ਕਹਿੰਦੇ ਜਿਹੜੀ ਕੂਰਮ ਹਵਾ ਆ ਉਹ ਅੱਖਾਂ ਨੂੰ ਖੋਲਣ ਮੀਚਣ ਦਾ ਕੰਮ ਕਰਦੀ ਹੈ। ਜੇ ਹਵਾ ਇਸ ਦੇ ਕੋਲ ਜਾਵੇਗੀ ਤੇ ਇਹ ਅੱਖਾਂ ਖੁੱਲਦੀਆਂ ਨੇ, ਜਦ ਹਵਾ ਵਾਪਸ ਹੁੰਦੀ ਹੈ ਅੱਖਾਂ ਬੰਦ ਹੁੰਦੀਆਂ ਨੇ। ਇਹ ਅੱਖਾਂ ਚਮਕਦੀਆਂ ਕਿਉਂ ਨੇ? ਕਿਉਂਕਿ ਹਵਾ ਜਿਹੜੀ ਬਿਆਨ ਹਵਾ ਹੈ ਉਹ ਸਾਰੇ ਸਰੀਰ ਦੇ ਵਿੱਚ ਪ੍ਰਕਿਰਿਆ ਕਰਦੀ ਹੈ, ਉਹ ਜਦ ਪ੍ਰਕਿਰਿਆ ਕਰਦੀ ਹੈ ਜਦੋਂ ਵਾਪਸ ਜਾਂਦੀ ਅੱਖਾਂ ਮੀਚੀਆਂ ਜਾਂਦੀਆਂ ਨੇ, ਜਦੋਂ ਫਿਰ ਆਪਣਾ ਪ੍ਰੈਸ਼ਰ ਪਾਉਂਦੀ ਹੈ ਅੱਖਾਂ ਖੁੱਲ ਜਾਂਦੀਆਂ ਨੇ। ਇਹ ਉਸਦਾ ਆਪਣਾ ਹੈ ਕਰਮ, ਪਰ ਇੱਥੇ ਆ ਕੇ ਉਸ ਹਵਾ ਦਾ ਨਾਮ ਬਦਲ ਗਿਆ ਹੈ।
ਕ੍ਰਿਕਲ ਉਪਾਏ ਸ਼ਿਕ,
ਫਿਰ ਕਹਿੰਦੇ ਜਿਹੜੀ ਕ੍ਰਿਕਲ ਹਵਾ ਹੈ, ਜਦੋਂ ਕਹਿੰਦੇ ਇਸ ਸਰੀਰ ਦੀ ਤੰਦਰੁਸਤੀ ਵਾਸਤੇ ਦੋ ਚੀਜ਼ਾਂ ਜ਼ਰੂਰੀ ਨੇ, ਅੱਧੇ ਧੜ ਵਾਸਤੇ ਛਾਤੀ ਤੋਂ ਉੱਪਰ ਛਿੱਕ ਆਉਣੀ ਜ਼ਰੂਰੀ ਹੈ। ਦਿਨ ਦੇ ਵਿੱਚ ਇੱਕ ਵਾਰੀ ਛਿੱਕ ਆ ਜਾਵੇ ਸਰੀਰ ਤੰਦਰੁਸਤ ਹੈ, ਜੇ ਇੱਕ ਪਦ ਆ ਜਾਵੇ ਸਰੀਰ ਤੰਦਰੁਸਤ ਹੈ। ਦੋ ਹਵਾਵਾਂ ਜ਼ਰੂਰੀ ਹੈ, ਕਿਉਂਕਿ ਦੋ ਹਵਾਵਾਂ ਹੋਣਗੀਆਂ, ਛਿੱਕ ਇੱਕ ਆ ਗਈ, ਇੱਕ ਗੈਸ ਨਿਕਲ ਗਈ। ਕਹਿੰਦੇ ਦੋ ਸਰੀਰ, ਜਿਹੜਾ ਪੇਟ ਦਾ ਹਿੱਸਾ ਸੀ ਉਹ ਵੀ ਠੀਕ ਹੈ, ਜਿਹੜਾ ਦਿਮਾਗ ਦੀ ਥਕਾਵਟ ਹੈ, ਜਾਂ ਜਿੰਨੀਆਂ ਹਵਾਵਾਂ ਉੱਪਰ ਬਣ ਕੇ ਇਕੱਠੀਆਂ ਹੋਈਆਂ ਨੇ, ਜਦ ਛਿੱਕ ਆਉਂਦੀ ਹੈ ਉਦੋਂ ਸਾਰੀਆਂ ਹਵਾਵਾਂ ਉਸ ਛਿੱਕ ਰਾਹੀਂ ਨਿਕਲਦੀਆਂ ਨੇ। ਕਹਿੰਦੇ ਉਹ ਕ੍ਰਿਕਲ ਨਾਮ ਉਸ ਦਾ ਹੈ, ਐ ਲੋਹਾਰੀ ਪਸਿੱਧ ਇਸ ਨੂੰ ਜਾਣ ਲੈ।
ਦੇਵਦੱਤ ਜੰਬਣ ਕੀ,
ਫਿਰ ਉਬਾਸੀ ਆਉਣੀ, ਜੰਬਣ ਨਾਮ ਹੁੰਦਾ ਉਬਾਸੀ ਦਾ, ਇਹ ਵੀ ਹਵਾ ਹੈ। ਜਦੋਂ ਬਿਆਨ ਹਵਾ ਇੱਕ ਵਾਰੀ ਪ੍ਰੈਸ਼ਰ ਜ਼ਿਆਦਾ ਪਾਉਂਦੀ ਹੈ, ਉਹ ਕਿਉਂ ਪਾਉਂਦੀ ਹੈ? ਜਦੋਂ ਅਸੀਂ ਖਾਂਦੇ ਜ਼ਿਆਦਾ ਹਾਂ, ਲੋੜ ਤੋਂ ਵੱਧ ਖਾ ਲੈਂਦੇ ਹਾਂ, ਪਾਚਣ ਸ਼ਕਤੀ ਘੱਟ ਹੁੰਦੀ ਹੈ, ਉਸ ਵੇਲੇ ਉਬਾਸੀ ਆਉਂਦੀ ਹੈ। ਅੱਗੇ ਜਾ ਕੇ ਮਹਾਰਾਜ ਹੋਰ ਵਿਸਤਾਰ ਕਰਨਗੇ। ਫਿਰ ਇਹ ਜਦੋਂ ਉਬਾਸੀ ਆਉਂਦੀ ਹੈ, ਉਸ ਹਵਾ ਦਾ ਨਾਮ ਦੇਵਦੱਤ ਨਾਮ ਪੈ ਗਿਆ। ਕਹਿੰਦੇ ਜਿਸ ਜਿਸ ਥਾਂ ਤੇ ਬਿਆਨ ਹਵਾ ਗਈ, ਵੱਖਰੇ ਵੱਖਰੇ ਨਾਮ ਇਸ ਨੇ ਆਪਣੇ ਲੈ ਲਏ, ਉਸ ਨੂੰ ਦੇਵਦੱਤ ਹਵਾ ਕਹਿੰਦੇ ਹਨ।
ਮ੍ਰਿਤ ਪੇ ਧਨੰਜੈ ਰਹੇ,
ਹੁਣ ਇੱਕ ਰਹਿ ਗਈ ਹੈ ਧਨੰਜੈ ਹਵਾ। ਕਹਿੰਦੇ ਉਹ ਉਦੋਂ ਹੁੰਦੀ ਹੈ ਜਦੋਂ ਜੀਵ ਦੀ ਮੌਤ ਹੋ ਜਾਂਦੀ ਹੈ। ਫਿਰ ਜੇ ਤੇ ਬਿਆਨ ਹਵਾ ਕਿਸੇ ਦੁਆਰੇ ਰਾਹੀਂ ਬਾਹਰ ਆ ਗਈ ਤੇ ਸਰੀਰ ਨਹੀਂ ਫੁੱਲਣਾ, ਇਹ ਧਨੰਜੈ ਹਵਾ ਦਾ ਨਾਮ ਮਿਟ ਜਾਣਾ। ਜੇ ਉਹ ਬਿਆਨ ਹਵਾ ਸਰੀਰ ਦੇ ਅੰਦਰ ਰਹਿ ਗਈ, ਫਿਰ ਇਹ ਧਨੰਜੈ ਹਵਾ ਪ੍ਰਗਟ ਹੋਵੇਗੀ। ਫਿਰ ਦੇਖਿਓ, ਜਾਂ ਤੇ ਮਨੁੱਖ ਦਾ ਸਾਰਾ ਸਰੀਰ ਫੁੱਲ ਜਾਂਦਾ, ਜੇ ਜ਼ਿਆਦਾ ਨਹੀਂ ਫੁੱਲੇਗਾ ਤੇ ਪੇਟ ਫੁੱਲ ਜਾਵੇਗਾ। ਜਿਹੜਾ ਉਹ ਪੇਟ ਫੁਲਾਉਂਦੀ ਹਵਾ ਉਹ ਧਨੰਜੇ ਹਵਾ ਕਲਾਉਂਦੀ ਹੈ।
ਦਸ ਪ੍ਰਾਣ ਸੋ
ਲੋਹਾਰੀ ਪਸਿੱਧ, ਇਹ ਦਸ ਹਵਾਵਾਂ ਸਰੀਰ ਦੇ ਅੰਦਰ ਪ੍ਰਕਿਰਿਆ ਕਰਦੀਆਂ ਨੇ।
ਨਿਚਰ ਚੁਆਏ ਧਾਰ,
ਫਿਰ ਇਹ ਨਿਜਰ ਜਿਹੜੀ ਧਾਰ ਚਲਾਉਂਦੀਆਂ ਹਨ, ਇੱਕ ਰਸ ਬੋਲਦਿਆਂ ਹੋਇਆ
ਅਗਾਏ ਰਹੇ।
ਇਸ ਕਰਕੇ ਇਹ ਤ੍ਰਿਪਤ ਰਹਿੰਦੀ, ਪੁੱਛਿਆ ਸੀ ਨਾ ਕਿ ਇਹ ਜਿਹੜੀਆਂ ਕਿੰਨੀਆਂ ਹਵਾਵਾਂ ਨੇ ਤੇ ਕਿਸ ਦੇ ਆਸਰੇ ਤ੍ਰਿਪਤ ਰਹਿੰਦੀਆਂ ਨੇ। ਤੇ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਸਿੱਧ ਜਿਹੜੀ ਨਿਜਰ ਧਾਰ ਇੱਕ ਰਸ ਚਵਾਉਂਦੀਆਂ ਨੇ, ਭਾਵ ਬੋਲ ਬੋਲਦੀਆਂ ਨੇ, ਉਸ ਦੇ ਆਸਰੇ ਇਹ ਤ੍ਰਿਪਤ ਰਹਿੰਦੀਆਂ ਹਨ।
ਪੰਜ ਤੱਤ
ਮਹਾਰਾਜ ਕਹਿੰਦੇ, ਹੁਣ ਸਿੱਧ ਲੋਹਾਰੀ ਪਾ, ਹੁਣ ਅਸੀਂ ਤੈਨੂੰ ਪੰਜ ਤੱਤ ਕਹਿੰਦੇ ਆ।
ਸੁਣੀ ਸੋ ਜਾਣ ਸੋ,
ਐ ਸਿਆਣੇ ਹੁਣ ਬਿਰਤੀ ਲਾ ਕੇ ਸੁਣ ਲੈ ਪੰਜਾਂ ਤੱਤਾਂ ਦਾ ਵਿਸਥਾਰ।
ਖੰਗ ਪਾਉਣ ਭੰਨ ਪਾਣੀ,
ਜਿਹੜੀ ਖੰਗ ਨਾਮ ਹੈ ਆਕਾਸ਼ ਦਾ, ਪਾਉਣ ਨਾਮ ਹੈ ਹਵਾ ਦਾ, ਬੰਨ ਕਹਿੰਦੇ ਨੇ ਅਗਨੀ ਨੂੰ, ਪਾਣੀ ਕਹਿੰਦੇ ਜਿਹੜਾ ਤਰਲ ਪਦਾਰਥ ਪਾਣੀ ਤੱਤ ਹੈ।
ਸ਼ੋਨੀ ਪੰਜ ਤੱਤ ਗੁਣ,
ਫਿਰ ਜਿਹੜੀ ਸ਼ੋਨੀ ਨਾਮ ਹੈ ਧਰਤੀ ਦਾ, ਇਹ ਪੰਜ ਗੁਣ ਹਨ, ਭਾਵ ਇਹ ਪੰਜ ਤੱਤ ਹਨ।
ਸ਼ਬਦ ਸਪਰਸ਼ ਰੂਪ ਰਸ,
ਜਿਹੜੇ ਇਹ ਪੰਜ ਗੁਣ ਨੇ ਪੜ੍ਹ ਦੋ ਸਾਰੇ।
ਸ਼ਬਦ ਸਪਰਸ਼ ਰਸ ਰੂਪ ਗੰਧ ਮਾਨ ਸੋ,
ਕਹਿੰਦੇ ਇਹ ਜਿਹੜਾ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜ ਇਹਨਾਂ ਦੇ ਗੁਣ ਨੇ ਪੰਜਾਂ ਤੱਤਾਂ ਦੇ, ਆਕਾਸ਼ ਦਾ, ਹਵਾ ਦਾ, ਪਾਣੀ ਦਾ, ਅਗਨੀ ਦਾ ਤੇ ਧਰਤੀ ਦਾ। ਇਹ ਪੰਜ ਹੀ ਤੱਤ ਨੇ, ਇਹਨਾਂ ਨੂੰ ਮਹਿ ਤੱਤ ਕਿਹਾ ਜਾਂਦਾ ਕਿ ਜਿਹੜੇ ਵੱਡੇ ਤੱਤ ਨੇ, ਇਹਨਾਂ ਪੰਜਾਂ ਤੋਂ ਇੱਕ ਇੱਕ ਤੱਤ ਲੈ ਕਰਕੇ ਇਸ ਸਰੀਰ ਦੀ ਬਣਾਵਟ ਬਣੀ ਹੈ। ਫਿਰ ਇਹ ਪੰਜ ਤੱਤ ਜਿਹੜੇ ਨੇ, ਇਹਨਾਂ ਦੇ ਕਰਕੇ ਕਿਵੇਂ ਜਾਣੇ ਜਾਂਦੇ? ਕਹਿੰਦੇ ਪੰਜ ਤੱਤ ਗੁਣ, ਇਹਨਾਂ ਦਾ ਗੁਣ ਕੀ ਹੈ? ਜਿਹੜਾ ਆਕਾਸ਼ ਹੈ ਉਸ ਤੋਂ ਗੁਣ ਲਿਆ ਸ਼ਬਦ ਨੇ। ਹੁਣ ਜਿਹੜਾ ਸ਼ਬਦ ਹੈ ਇਹ ਆਕਾਸ਼ ਹੈ, ਆਕਾਸ਼ ਦੇ ਵਿੱਚ ਜਿੰਨੇ ਮਰਜ਼ੀ ਕੋਈ, ਹੁਣ ਜਿੰਨੀਆਂ ਵੀ ਆਵਾਜ਼ਾਂ ਕੈਚ ਹੁੰਦੀਆਂ ਨੇ ਆਕਾਸ਼ ਵਿੱਚੋਂ ਕੈਚ ਹੁੰਦੀਆਂ ਨੇ, ਪਕੜ ਉੱਥੋਂ ਹੈ, ਜੋ ਬੋਲ ਹੈ ਜਿੰਨੀਆਂ ਆਵਾਜ਼ਾਂ ਨੇ ਆਕਾਸ਼ ਵਿੱਚੋਂ ਨੇ। ਇਸ ਵਾਸਤੇ ਇਹ ਤੱਤ ਲੈ ਕਰਕੇ ਆਕਾਸ਼ ਦਾ ਇਸ ਸਰੀਰ ਦੇ ਅੰਦਰ ਪ੍ਰਵੇਸ਼ ਕੀਤਾ। ਮਹਾਰਾਜ ਕਹਿੰਦੇ ਇਹ ਸ਼ਬਦ ਇਸ ਦਾ ਗੁਣ ਹੈ। ਦੂਸਰਾ ਪਾਉਣ ਦਾ ਗੁਣ ਹੈ ਸਪਰਸ਼ ਕਰਨਾ, ਕਿਉਂਕਿ ਜਿਹੜੀ ਪਾਉਣ ਚੱਲਦੀ ਹੈ, ਜਦ ਤੱਕ ਇਹ ਸਰੀਰ ਨੂੰ ਸਪਰਸ਼ ਨਹੀਂ ਕਰਦੀ ਤਦ ਤੱਕ ਪਤਾ ਨਹੀਂ ਚੱਲਦਾ ਠੰਡੀ ਹੈ ਕਿ ਤੱਤੀ ਹੈ, ਇਹ ਇਸ ਦਾ ਗੁਣ ਹੈ। ਤੀਸਰਾ ਰੂਪ ਦਾ ਪਤਾ ਚੱਲਦਾ ਅਗਨੀ ਪ੍ਰਚੰਡ ਹੋਣ ਤੋਂ। ਇਸੇ ਤਰ੍ਹਾਂ ਰਸ, ਜਿਹੜੀ ਚੌਥਾ ਤੱਤ ਹੈ ਇਸ ਦਾ ਪਾਣੀ, ਉਹ ਪਤਾ ਚੱਲਦਾ ਕਿਉਂਕਿ ਉਹ ਪਾਣੀ ਪੀਣ ਤੋਂ ਪਤਾ ਲੱਗਦਾ, ਜੀਭਾ ਦੇ ਵਿੱਚ ਪਾਣੀ ਹੈ, ਇਹ ਹਰੇਕ ਦੇ ਰਸ ਨੂੰ ਉਦੋਂ ਮਹਿਸੂਸ ਕਰਦੀ ਹੈ ਜਦੋਂ ਇਸ ਦੇ ਪਾਣੀ ਦੇ ਨਾਲ ਉਹ ਆ ਕੇ ਤੱਤ ਲੱਗਦਾ। ਕਹਿੰਦੇ ਇਸ ਵਾਸਤੇ ਉਸ ਰਸ ਨੂੰ ਮਹਿਸੂਸ ਹੁੰਦਾ। ਧਰਤੀ ਦਾ ਜਿਹੜਾ ਤੱਤ ਲਿਆ ਉਹ ਗੰਧ ਤੋਂ ਹੈ, ਭਾਵ ਸੁਗੰਧੀ ਲੈਣ ਤੋਂ ਹੈ। ਇਹ ਪੰਜ ਤੱਤਾਂ ਤੋਂ ਪੰਜ ਗੁਣ ਲਏ ਹਨ।
ਨਭ ਕਾਨ ਪਾਉਣ ਤੁਚਾ,
ਫਿਰ ਇਹਨਾਂ ਦੇ ਅੱਗੇ ਜਾ ਕੇ ਸੁਭਾਅ ਦੱਸਦੇ ਨੇ, ਹੋਰ ਗੁਣ ਦੱਸਦੇ ਨੇ। ਕਹਿੰਦੇ ਜਿਹੜੇ ਆਕਾਸ਼ ਸੀ ਉਸ ਤੋਂ, ਨਭ ਤੋਂ, ਆਕਾਸ਼ ਤੋਂ ਜਿਹੜੇ ਪੰਜ ਤੱਤ ਬਣੇ ਨੇ ਸਰੀਰ ਦੇ, ਉਹ ਕਿਹੜੇ ਕਿਹੜੇ ਨੇ? ਕਿਉਂਕਿ ਅੱਗੇ ਤੇ ਇੱਕੋ ਹੀ ਤੱਤ ਦੱਸਿਆ ਨਾ ਕਿ ਪੰਜਾਂ ਤੱਤਾਂ ਤੋਂ ਪੰਜ ਇਹਨਾਂ ਦੇ ਸੁਭਾਅ ਦੱਸਦੇ ਜਾਂ ਗੁਣ ਕਹਿ ਲਓ। ਹੁਣ ਇੱਕ ਤੱਤ ਤੋਂ ਪੰਜ ਜਿਹੜੇ ਬਣੇ ਨੇ ਅੱਗੇ, ਛੋਟੇ ਤੱਤ ਜਾਂ ਪੰਜ ਇੰਦਰੇ, ਉਹ ਕਿਹੜੇ ਕਿਹੜੇ ਨੇ ਉਹ ਵੱਖਰੇ ਵੱਖਰੇ ਦੱਸਦੇ ਨੇ, ਇਹੀ ਸਵਾਲ ਸਭ ਤੋਂ ਵੱਡਾ ਹੈ। ਇਹ ਪੰਚੀਕਰਨ ਵੀ ਕਿਹਾ ਜਾਂਦਾ ਤੇ ਪੰਚੀਕ੍ਰਿਤ ਵੀ ਕਹਿੰਦੇ ਨੇ। ਇਹੀ ਸਮਝਣ ਦੀ ਔਖੀ ਗੱਲ ਹੈ ਕਿ ਨਭ ਤੋਂ ਬਣਿਆ, ਆਕਾਸ਼ ਤੋਂ ਬਣਿਆ, ਕਾਨ ਕੰਨ ਬਣੇ ਕਿਉਂਕਿ ਕੰਨ ਕੈਚ ਕਰਦੇ ਨੇ ਆਵਾਜ਼ ਨੂੰ। ਫਿਰ ਦੂਸਰੀ ਪਾਉਣ, ਹਵਾ ਜਿਹੜੀ ਹੈ ਇਹ ਵੀ ਇਸ ਆਕਾਸ਼ ਦਾ ਹੀ ਤੱਤ ਹੈ। ਫਿਰ ਤੁਚਾ ਚਮੜੀ, ਕਹਿੰਦੇ ਇਹ ਜਿਹੜੀ ਚਮੜੀ ਹੈ ਇਹ ਹਵਾ ਨੂੰ ਸਪਰਸ਼ ਕਰਦੀ ਹੈ, ਇਹ ਵੀ ਆਕਾਸ਼ ਦਾ ਤੱਤ ਹੈ। ਭਾਵਕ ਕੀ ਨੈਣ ਜਾਣ, ਕਹਿੰਦੇ ਅੱਗ ਦਾ ਜਿਹੜਾ ਤੱਤ ਹੈ ਉਹ ਨੇਤਰ ਜਾਣਨਾ ਕਰੋ, ਕਿਉਂਕਿ ਮਨੁੱਖ ਕ੍ਰੋਧਵਾਨ ਹੋਵੇਗਾ ਸਰੀਰ ਨਹੀਂ ਨਾਲ ਹੁੰਦਾ, ਨੇਤਰਾਂ ਤੋਂ ਪਤਾ ਲੱਗਦਾ ਕਿ ਬੜਾ ਕ੍ਰੋਧ ਹੈ, ਲਾਲ ਨੇਤਰ ਕੱਢ ਲੈਣੇ। ਕਹਿੰਦੇ ਇਹ ਇਹ ਜਿਹੜੇ ਨੇਤਰ ਨੇ ਇਹ ਅੱਗ ਦਾ ਤੱਤ ਹੈ। ਜੀਹ ਪਾਨੀ, ਜਿਹੜੀ ਜੀਭਾ ਹੈ ਇਹ ਪਾਣੀ ਦੇ ਤੱਤ ਤੋਂ ਬਣੀ ਹੈ। ਇਸੇ ਤਰ੍ਹਾਂ ਅੱਗੇ ਪੜੋ ਜੀ,
ਘਰਾਣ ਛਿੱਤ ਪੰਚੇ ਇੰਦਰੀ,
ਜਿਹੜਾ ਘਰਾਣ ਨੱਕ ਹੈ ਇਹ ਧਰਤੀ ਦੇ ਤੱਤ ਤੋਂ ਬਣਿਆ ਹੈ, ਕਿਉਂਕਿ ਇਹ ਧਰਤੀ ਦਾ ਤੱਤ ਹੈ ਸੁਗੰਧੀ ਲੈਣ ਦਾ, ਤੇ ਇਹ ਨੱਕ ਸੁਗੰਧੀ ਲੈਂਦਾ ਹੈ, ਇਸ ਵਾਸਤੇ ਇਹ ਧਰਤੀ ਦੇ ਤੱਤ ਨੂੰ ਲੈ ਕਰਕੇ ਇਹ ਨੱਕ ਬਣਿਆ ਹੈ। ਪੰਚੇ ਇੰਦਰੀ ਗਿਆਨ ਸੋ, ਇਹ ਜਿਹੜੀਆਂ ਪੰਜ ਇੰਦਰੀਆਂ ਨੇ ਇਹ ਗਿਆਨ ਵਾਲੀਆਂ ਹਨ, ਇਹ ਗਿਆਨ ਦਿੰਦੀਆਂ ਨੇ। ਹੁਣ ਦੁਬਾਰਾ ਇਸ ਦਾ ਜ਼ਿਕਰ ਕਰ ਲਈਏ ਕਿ ਗਿਆਨ ਦਿੰਦੀਆਂ ਕਿਵੇਂ ਹੈ। ਜਿਹੜਾ ਕੰਨ ਹੈ ਨਭ ਕਾਨ, ਆਕਾਸ਼ ਤੋਂ ਜਿਹੜਾ ਕੰਨ ਬਣਿਆ, ਕਿਉਂਕਿ ਇਸ ਦਾ ਤੱਤ ਹੈ ਕਿ ਕੰਨਾਂ 'ਚ ਆਵਾਜ਼ ਪਵੇਗੀ, ਪਤਾ ਲੱਗ ਜਾਵੇਗਾ ਸ਼ਬਦ ਸੁਣਿਆ ਸੀ ਕੋਈ, ਇਹ ਸ਼ਬਦ ਤੋਂ ਆਕਾਸ਼ ਬਣਿਆ ਸੀ, ਆਕਾਸ਼ ਤੋਂ ਸ਼ਬਦ ਤੱਤ ਲਿਆ ਸੀ ਤੇ ਸ਼ਬਦ ਕੰਨਾਂ ਵਿੱਚ ਪਿਆ। ਇਹ ਤੱਤ ਕੰਨਾਂ ਦਾ ਸ਼ਬਦ ਦੇ ਸੁਣਨ ਤੋਂ ਹੈ, ਆਵਾਜ਼ ਤੋਂ ਸੁਣਨ ਦਾ, ਆਵਾਜ਼ ਦੀ ਪਕੜ ਕਰਦਾ, ਇਸ ਵਾਸਤੇ ਇਹ ਜਿਹੜਾ ਤੱਤ ਹੈ ਇਹ ਆਕਾਸ਼ ਦਾ ਹੈ। ਫਿਰ ਪਾਉਣ ਤੁਚਾ, ਜਿਹੜੀ ਚਮੜੀ ਹੈ ਹਵਾ ਪਕੜੀ ਨਹੀਂ ਜਾ ਸਕਦੀ, ਹਵਾ ਤੋਲੀ ਨਹੀਂ ਜਾ ਸਕਦੀ, ਇਸੇ ਤਰ੍ਹਾਂ ਹਵਾ ਚਮੜੀ ਦੇ ਨਾਲ ਸਪਰਸ਼ ਕਰੇਗੀ, ਪਤਾ ਲੱਗਦਾ ਕਿ ਹਵਾ ਗਰਮ ਹੈ ਜਾਂ ਸਰਦ ਹੈ, ਇਹ ਚਮੜੀ ਹੀ ਦੱਸ ਸਕਦੀ ਹੈ। ਇਸ ਵਾਸਤੇ ਇਹ ਜਿਹੜਾ ਚਮੜੀ ਦਾ ਤੱਤ ਬਣਿਆ ਇਹ ਹਵਾ ਤੋਂ ਬਣਿਆ। ਫਿਰ ਪਾਉਣ ਤੁਚਾ, ਭਾਵਕ ਕੀ ਨੈਣ ਜਾਣ, ਅੱਗ ਤੋਂ ਨੇਤਰ ਜਾਣ, ਅੱਗੇ ਵਿਸਤਾਰ ਹੋ ਗਿਆ ਕਿ ਜਦ ਲਾਲ ਪੀਲੇ ਹੁੰਦੇ ਨੇ। ਜੀਹ ਪਾਨੀ, ਜਿਹੜੀ ਜੀਭਾ ਦਾ ਤੱਤ ਹੈ, ਕਿਉਂਕਿ ਗਿਆਨ ਕਰਾਉਂਦੀਆਂ ਨੇ ਕਿ ਇਹ ਖੱਟਾ ਹੈ ਮਿੱਠਾ ਹੈ, ਉਦਾਂ ਬਣਾ ਕੇ ਪਦਾਰਥ ਰੱਖ ਦਿਓ, ਪਤਾ ਨਹੀਂ ਚੱਲਣਾ ਕਿ ਇਹ ਮਿੱਠਾ ਹੈ ਕਿ ਖੱਟਾ, ਪਤਾ ਉਦੋਂ ਹੀ ਲੱਗਣਾ ਜਦ ਜੀਭਾ 'ਤੇ ਚੜ੍ਹ ਗਿਆ। ਅਤੇ ਕਹਿੰਦੇ ਜੀਭਾ ਦੇ ਵਿੱਚ ਰਸ ਹੈ ਪਾਣੀ ਦਾ, ਕੋਈ ਸਵਾਦਲਾ ਪਦਾਰਥ ਆਇਆ ਹੋਵੇ ਨਾ ਅਤੇ ਦੂਰੋਂ ਜੀਭਾ ਪਾਣੀ ਛੱਡਣਾ ਸ਼ੁਰੂ ਕਰ ਦਿੰਦੀ ਹੈ। ਅਤੇ ਕਹਿੰਦੇ ਇਹ ਜਿਹੜੀ ਜੀਭਾ ਹੈ ਇਹ ਪਾਣੀ ਦਾ ਤੱਤ ਹੈ। ਘਰਾਣ ਛਿੱਤ, ਜਿਹੜਾ ਨੱਕ ਹੈ ਇਹ ਸੁਗੰਧੀ ਦਾ ਤੱਤ ਹੈ, ਤੇ ਧਰਤੀ ਤੋਂ ਸੁਗੰਧੀ ਬਣੀ ਹੈ। ਕਹਿੰਦੇ ਇਹ ਧਰਤੀ ਦਾ ਤੱਤ ਹੈ, ਇਹ ਪੰਜੇ ਜਿਹੜੇ ਤੱਤ ਨੇ ਇਹ ਪੰਜੇ ਗਿਆਨ ਇੰਦਰੇ ਨੇ, ਇਹ ਵੱਖਰੇ ਵੱਖਰੇ ਕਹਿਲਾਉਂਦੇ ਨੇ। ਪੰਜ ਤੱਤ ਧਰਤੀ ਆਕਾਸ਼ ਪਾਣੀ ਅੱਗ ਇਹ ਬਣ ਗਏ, ਤੇ ਪੰਜ ਗਿਆਨ ਇੰਦਰੇ ਵੱਖਰੇ ਕਰ ਲਓ, ਕੰਨ ਚਮੜੀ ਨੇਤਰ ਜੀਭਾ ਤੇ ਨੱਕ, ਇਹ ਗਿਆਨ ਇੰਦਰੇ ਨੇ। ਨੱਕ ਸਾਨੂੰ ਸੁਗੰਧੀ ਦਾ ਗਿਆਨ ਕਰਾਉਂਦਾ, ਦੁਰਗੰਧੀ ਹੈ ਕਿ ਸੁਗੰਧੀ ਹੈ, ਜੀਭਾ ਖੱਟੇ ਮਿੱਠੇ ਦਾ ਕਰਾਉਂਦੀ ਹੈ, ਤੇ ਜਿਹੜੇ ਨੇਤਰ ਨੇ ਇਹ ਗਿਆਨ ਕਰਾਉਂਦੇ ਨੇ ਕਿ ਇਹ ਬੰਦਾ ਕਾਲਾ ਹੈ ਗੋਰਾ ਹੈ ਉੱਚਾ ਹੈ ਨੀਵਾਂ ਹੈ ਲੰਮਾ ਹੈ ਚੌੜਾ ਹੈ, ਇਹ ਨਿਤ ਗਿਆਨ ਕਰਾਉਂਦਾ ਸਾਨੂੰ। ਇਸੇ ਤਰ੍ਹਾਂ ਜਿਹੜੀ ਚਮੜੀ ਹੈ ਇਹ ਹਵਾ ਦਾ ਗਿਆਨ ਕਰਾਉਂਦੀ ਹੈ ਕਿ ਇਹ ਗਰਮ ਹੈ ਕਿ ਸਰਦ ਹੈ। ਜਿਹੜੇ ਕੰਨ ਨੇ ਉਹ ਸ਼ਬਦ ਦਾ ਗਿਆਨ ਕਰਾਉਂਦੇ ਨੇ ਕਿ ਇਹ ਸ਼ਬਦ ਕਿਵੇਂ ਦਾ ਬੋਲਿਆ, ਕੌੜਾ ਬੋਲਿਆ ਮਿੱਠਾ ਬੋਲਿਆ ਨਿਬਰਤਾ ਵਾਲਾ ਬੋਲਿਆ, ਇਹ ਸਾਨੂੰ ਗਿਆਨ ਕਰਾਉਂਦੇ ਨੇ। ਇਹ ਗਿਆਨ ਇੰਦਰੇ ਹਨ, ਇਹ ਪੰਜ ਤੱਤਾਂ ਤੋਂ ਇੱਕ ਇੱਕ ਤੱਤ ਲੈ ਕੇ ਵੱਖਰੇ ਵੱਖਰੇ ਬਣੇ ਹਨ। ਇੱਕ ਇੱਕ ਤੱਤ ਜਿਹਨਾਂ ਤੋਂ ਲੈ ਕਰਕੇ
ਪੰਜ ਹੈ ਪ੍ਰਕਿਰਤ ਭਈ,
ਇਹਨਾਂ ਦੀ ਅੱਗੋਂ ਪੰਜਾਂ ਦੀ ਪ੍ਰਕਿਰਤੀ ਬਣੀ ਹੈ।
ਲੋਭ ਮੋਹ ਅਹੰ ਦੁੱਖ,
ਜਿਹੜਾ ਲੋਭ ਤੇ ਮੋਹ ਕਰਨਾ, ਫਿਰ ਅਹੰਕਾਰ ਤੇ ਦੁੱਖ,
ਪ੍ਰੀਤ ਨਭ ਜਾਣੀ ਹੈ,
ਜਿਹੜੀ ਪ੍ਰੀਤੀ ਹੈ ਇਹ ਸਾਰੇ ਨਭ ਦੇ ਸੁਭਾਅ ਨੇ, ਆਕਾਸ਼ ਦੇ ਸੁਭਾਅ ਨੇ। ਹੁਣ ਉਸਨੇ ਪੁੱਛਿਆ ਸੀ ਕਿ ਇਹਨਾਂ ਦੇ ਮੈਨੂੰ ਸੁਭਾਅ ਵੀ ਦੱਸੋ, ਗੁਣ ਤਾਂ ਮਹਾਰਾਜ ਨੇ ਦੱਸ ਦਿੱਤੇ, ਹੁਣ ਸੁਭਾਅ ਦੱਸਣ ਲੱਗੇ ਮਹਾਰਾਜ। ਕਹਿੰਦੇ ਜਿਹੜੇ ਨਭ ਦੇ ਸੁਭਾਅ ਨੇ ਆਕਾਸ਼ ਦੇ, ਇਸ ਦਾ ਪਹਿਲਾ ਲੋਭ ਹੈ, ਦੂਸਰਾ ਮੋਹ ਹੈ, ਤੀਸਰਾ ਅਹੰਕਾਰ ਹੈ, ਚੌਥਾ ਦੁੱਖ ਹੈ ਤੇ ਪੰਜਵੀਂ ਪ੍ਰੀਤੀ ਹੈ। ਇਹ ਆਕਾਸ਼ ਦੇ ਪੰਜੇ ਸੁਭਾਅ ਹਨ।
ਬਲ ਕੋ ਕਰਨ ਯਾਰ,
ਫਿਰ ਕਹਿੰਦੇ ਜਿਹੜਾ ਬਲ ਨੂੰ ਧਾਰਨ ਕਰਨਾ ਕਿ ਮੈਂ ਬੜਾ ਬਲੀ ਹਾਂ,
ਭਾਵਨਾ ਪ੍ਰਸਾਰਨ ਸੰਕੋਚ,
ਫਿਰ ਦੌੜਨਾ ਇੱਕ ਪਾਸੇ ਤੋਂ ਲੈ ਕੇ ਦੂਸਰੇ ਪਾਸੇ ਨੂੰ, ਫਿਰ ਪਸਰਨਾ ਸਰੀਰ ਦਾ ਵਧਣਾ ਫੁੱਲਣਾ,
ਪਸਾਰਨ ਸੰਕੋਚ,
ਫਿਰ ਪਸਾਰਨ ਦੌੜਨਾ ਪਸਾਰਨਾ ਸਰੀਰ ਦਾ ਵਧਣਾ ਫੁੱਲਣਾ, ਫਿਰ ਸੰਕੋਚਣਾ ਸੁੰਗੜ ਜਾਣਾ, ਇਹ ਸਾਰੇ ਹੀ
ਦੇਹ ਵਧੇ,
ਫਿਰ ਜਿਹੜੀ ਦੇਹ ਵੱਧਦੀ ਘਟਦੀ ਹੈ, ਪਹਿਲਾਂ ਬਚਪਨ ਦੀ ਅਵਸਥਾ ਹੈ, ਫਿਰ ਜਵਾਨੀ ਦੀ ਅਵਸਥਾ ਹੈ, ਫਿਰ ਬੁਢਾਪੇ ਦੀ ਅਵਸਥਾ ਹੈ, ਸੁੰਗੜ ਦੀ ਵੀ ਹੈ। ਕਹਿੰਦੇ ਇਹ ਜਿਹੜੀਆਂ ਦੇਹਾਂ ਦਾ ਵਧਣਾ ਘਟਣਾ ਹੈ,
ਸਮੀਰ ਪਹਿਚਾਨੀ,
ਇਹ ਕਹਿੰਦੇ ਹਵਾ ਦਾ ਤੱਤ ਜਾਣਨਾ ਕਰੋ, ਕਿਉਂਕਿ ਹਵਾ ਤਾਂ ਉੜਦੀ ਹੈ, ਹਵਾ ਪਸਰਦੀ ਹੈ, ਹਵਾ ਚੱਲਦੀ ਹੈ, ਕਿਤੇ ਸੁੰਗੜ ਜਾਂਦੀ ਹੈ, ਕਿਤੇ ਫੈਲ ਜਾਂਦੀ ਹੈ। ਇਹ ਸਰੀਰ ਵੀ ਇਵੇਂ ਹੀ ਹੈ, ਕਦੇ ਤੇ ਇਹ ਛੋਟਾ ਜਿਹਾ ਹੈ, ਫਿਰ ਕਦੇ ਇਹ ਦੌੜਦਾ ਹੈ, ਕਦੇ ਸੁੰਗੜ ਜਾਂਦਾ, ਕਦੀ ਵਧਣ ਲੱਗ ਜਾਂਦਾ। ਕਹਿੰਦੇ ਇਹ ਹਵਾ ਦਾ ਤੱਤ ਜਾਣਨਾ ਕਰ, ਇਹ ਹਵਾ ਦੇ ਸੁਭਾਅ ਹਨ।
ਨੀਂਦ ਆ ਜੰਭਾਈ ਭੁੱਖ,
ਫਿਰ ਨੀਂਦ ਆ ਜਾਣੀ। ਜੰਭਾਈ ਨਾਮ ਉਬਾਸੀਆਂ ਦਾ ਹੁੰਦਾ, ਉਬਾਸੀਆਂ ਆ ਜਾਣੀਆਂ।
ਆਲਸ ਪਿਆਸ ਹੋਏ,
ਫਿਰ ਆਲਸ ਆਉਣਾ, ਪਿਆਸ ਲੱਗਣੀ।
ਅਗਨ ਕੇ ਤੱਤ ਕੀ,
ਕਹਿੰਦੇ ਇਹ ਜਿਹੜੇ ਪੰਜੇ ਨੇ ਇਹ ਅਗਨ ਦੇ ਤੱਤ ਨੇ। ਇਸ ਤੋਂ ਪਛਾਣ ਹੁੰਦੀ ਹੈ ਕਿ ਅੰਦਰ ਇੱਕ ਤੱਤ ਦੀ ਹੋਰ ਪਛਾਣ ਆ ਜਾਂਦੀ ਹੈ ਕਿ ਜੇ ਉਬਾਸੀਆਂ ਆਉਂਦੀਆਂ ਨੇ, ਆਲਸ ਪੈਂਦਾ ਆ, ਨੀਂਦ ਆਉਂਦੀ ਹੈ, ਪਿਆਸਾ ਲੱਗਦੀ ਹੈ, ਕਹਿੰਦੇ ਫਿਰ ਸਮਝ ਲਓ ਕਿ ਇਹ ਅਗਨੀ ਦਾ ਤੱਤ ਅੰਦਰ ਵਧਿਆ ਹੋਇਆ। ਇਹ ਅੰਦਰ ਵੀ ਸਾਡੇ ਜਿਹੜੀ ਜਿਗਰ ਦੀ ਗਰਮੀ ਉਹ ਵੱਧ ਚੁੱਕੀ ਹੈ, ਇਸ ਕਰਕੇ ਇਹ ਸਾਨੂੰ ਪਿਆਸਾ ਵੱਧ ਰਹੀ ਹੈ। ਇਹ ਅਗਨੀ ਦਾ ਤੱਤ ਹੈ,
ਪਰਮਾਨੀ ਹੈ।
ਇਹ ਪੰਜਾਂ ਦੀ ਜਿਹੜੀ ਪ੍ਰਕਿਰਤੀ ਹੈ, ਵਿਸ਼ੇਸ਼ ਕਰਕੇ ਲੋਹਾ ਰੀਪਾ ਸਿੱਧ ਮੰਨ ਲੈ।
ਰਕਤ ਪਸੀਨਾ ਪਿੱਤ,
ਰਕਤ ਨਾਮ ਹੈ ਖੂਨ ਦਾ, ਪਸੀਨਾ ਮੁੜਕੇ ਦਾ, ਪਿੱਤ ਜਿਹੜੀ ਅੰਦਰ ਦੀ ਗਰਮੀ ਹੈ।
ਕਫ ਬਿੰਦ ਨੀਰ ਹੂੰ,
ਕਿਉਂਕਿ ਕਈਆਂ ਦਾ ਸਰੀਰ ਪਕੜ ਕੇ ਦੇਖੋ, ਉਹ ਜਾਂ ਤਾਂ ਪੂਰੀ ਗਰਮੈਸ਼ ਦੇਵੇਗਾ ਜਾਂ ਠੰਡਾ ਰਹਿੰਦਾ ਹੁੰਦਾ ਉਹ, ਕਿਉਂਕਿ ਉਹ ਪਿੱਤ ਦਾ ਸੁਭਾਅ ਐਸਾ ਬਣ ਚੁੱਕਾ ਹੈ। ਗਰੀਬ ਨਿਵਾਜ ਮਹਾਰਾਜ ਕਹਿੰਦੇ ਰਕਤ ਤੇ ਪਸੀਨਾ ਤੇ ਪਿੱਤ, ਫਿਰ ਜਿਹੜੀ ਕਫ ਬਗਲਮ ਬਲਗਮ ਹੈ, ਇਸੇ ਤਰ੍ਹਾਂ ਬਿੰਦ ਵੀਰਜ, ਇਹ ਸਾਰੇ ਹੀ ਪੰਜੇ ਤੱਤ।
ਜਾਮ ਹਾੜ ਮਾਸ ਨਾੜੀ,
ਨੀਰ ਹੂੰ ਕੀ, ਕਹਿੰਦੇ ਇਹ ਪਾਣੀ ਦੇ ਤੱਤ ਨੇ, ਖੂਨ ਬਣਨਾ, ਫਿਰ ਇਸੇ ਤਰ੍ਹਾਂ ਪਿੱਤ ਗਰਮੀ ਦਾ ਤੱਤ, ਤੇ ਪਸੀਨਾ ਮੁੜਕਾ ਆਉਣਾ, ਬਲਗਮ ਹੋਣੀ, ਜਿਹੜਾ ਵੀਰਜ ਬਣਨਾ, ਇਹ ਪਾਣੀ ਦੇ ਤੱਤਾਂ ਤੋਂ ਬਣੇ ਨੇ, ਇਹ ਪਾਣੀ ਦੇ ਸੁਭਾਅ ਹਨ।
ਜਾਮ ਹਾੜ ਮਾਸ ਨਾੜੀ,
ਫਿਰ ਜਿਹੜਾ ਚਮੜੀ ਬਣੀ ਹੈ, ਇਸ ਦੇ ਅੰਦਰ ਸਰੀਰ ਚ ਹੱਡੀਆਂ ਨੇ, ਮਾਸ ਹੈ, ਨਾੜੀਆਂ ਹਨ।
ਰੋਮ ਛਿੱਤ ਪਾਣੀ ਹੈ,
ਫਿਰ ਜਿਹੜੇ ਰੋਮ ਹਨ ਇਹ ਸਰੀਰ ਦੇ, ਇਹ ਧਰਤੀ ਦਾ ਤੱਤ ਹੈ। ਕਹਿੰਦੇ ਇਹ ਧਰਤੀ ਦੇ ਤੱਤਾਂ ਤੋਂ ਬਣੇ ਹਨ, ਪੰਜ ਪੰਜ ਸਾਰੇ, ਪੰਜਾਂ ਪੰਜਾਂ ਦੇ ਮਹੱਤਤਾ ਤੋਂ ਅੱਗੇ ਪੰਜ ਪੰਜ ਵੱਖਰੇ ਵੱਖਰੇ ਤੱਤ ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤੇ, ਇਹਨਾਂ ਦੇ ਪੰਜੇ ਸੁਭਾਅ ਕਹੇ ਹਨ।
ਪੰਜ ਤੱਤ ਕੇ ਕੋਟ ਮਹ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਲੋਹਾ ਰੀਪਾ ਸਿੱਧ, ਇਹ ਪੰਜਾਂ ਤੱਤਾਂ ਦੇ ਕੋਟ ਕਿਲੇ ਦੇ ਵਿੱਚ
25 ਹੈ ਪ੍ਰਕਿਰਤ,
ਇਹ 25 ਪ੍ਰਕਿਰਤੀਆਂ ਵਸਦੀਆਂ ਨੇ। ਤੂੰ ਇਹਨਾਂ ਦੇ ਕੇਵਲ ਗੁਣ ਹੀ ਪੁੱਛੇ ਸਨ, ਸੁਭਾਅ ਪੁੱਛੇ ਸਨ, ਅਸੀਂ ਤੈਨੂੰ ਪੰਚੀਕਰਨ ਬਣਾ ਕੇ ਦੱਸਿਆ ਕਿ ਇੱਕ ਇੱਕ ਤੱਤ ਤੋਂ ਇਹਨਾਂ ਦੇ ਪੰਜ ਸੁਭਾਅ ਵੱਖਰੇ ਨੇ, ਪੰਜ ਗਿਆਨ ਇੰਦਰੇ ਵੱਖਰੇ ਨੇ, ਤੇ ਫਿਰ ਇਹਨਾਂ ਦੇ ਅੱਗੇ ਪੰਜ ਪੰਜ ਕਰਮ ਵੱਖਰੇ ਨੇ ਸਾਰੇ ਇਹਨਾਂ ਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਇਸ ਦੇਹੀ ਦੇ ਅੰਦਰ, ਪੰਜ ਤੱਤਾਂ ਦੇ ਕਿਲੇ ਦੇ ਅੰਦਰ ਇੱਕ ਪੰਚੀਕਰਨ ਵੱਸਦਾ ਹੈ। ਇਸ ਜੀਉੜੇ ਨੇ ਇਸ ਪੰਚੀਕਰਨ ਕਿਲੇ ਦੇ ਅੰਦਰ ਵਾਸਾ ਕੀਤਾ
ਹੋਇਆ।
ਮਿੱਤਰ ਲੋਹਾ ਰੀਪਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸੁਣਨਾ ਕਰ, ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਲੋਹਾ ਰੀਪਾ ਸਿੱਧ ਨੂੰ ਪੰਚੀਕਰਨ ਬਣਾ ਕੇ ਜਿਵੇਂ ਦੱਸੀ ਹੈ ਕਿ ਇਸ ਸਰੀਰ ਦੇ ਅੰਦਰ ਕਿੱਥੇ ਕਿੱਥੇ ਕਿਹੜਾ ਤੱਤ ਕਿਵੇਂ ਕਿਵੇਂ ਵਾਸਾ ਕਰਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ। ਜਿਵੇਂ ਰਹਿੰਦੀ ਵਿਚਾਰ ਕੱਲ੍ਹ ਦੇ ਦਿਵਾਨਾਂ ਦੇ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋ ਵੈਸਾ ਸਿਉ ਮੇਲ, ਲੇਖਿਆ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।